ਕੇ ਮੂਰਤ ਹੈ ਜਗ ਆਇਓ ਆਪ ਕਰਮ ਗੁਰਦੇਵ ਪਵੰਦਨ ਵਾਹਿਗੁਰੂ ਮੁਖਮਨਿ ਉਚਾਰੀ ਦੁਇ ਕਾ ਜੋਰ ਕਰਮ ਚਰਨਾ ਪਰ ਜਾਉ ਸਦਾ ਗੁਰ ਕੋ ਬਿਹਾਰੀ ਆਨ ਸੁਣੈ ਉਪਨਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਨਿਸਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਰੀ ਦਰਬਾਰੀ ਬੰਧਨ ਅਨੁਕਾਰ ਸਾਰੂ ਕਲਾ ਸਮਰੱਥ ਡੋਲਨ ਤੇ ਆਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਜਨ ਗੁਰਪਿਆ ਅਗਿਆਨ ਤੀਰਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੁਖਿਆ ਸ਼ਾਸਤਰ ਘਟ ਪਿੰਡ ਗ੍ਰਹਿਣ ਚੜ ਜਾਏ ਅੰਧ ਹੈ ਬਦਲੋ ਸੁਣੈ ਜੋ ਕਾਲ ਕਿਰਪਾ ਪਰਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਤ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਵਰ ਵੇਦ ਵਿਚਾਰਿਓ ਨਿਵਲ ਭੰਗਮ ਸਤੇ ਪੰਜ ਜਣਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਵਾਧੇ ਪਿਆਰੇ ਇਨ ਬਿੰਦ ਮਿਲਨ ਰਾਮ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਇਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਬੇਕਾਰਾਉ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਲ ਮਾਹੀ ਤਕ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰ ਵੱਤ ਤਰਹਾਏ ਮਨ ਕੀ ਮੈਲ ਨਾ ਉਤਰੈ ਇਹ ਬਿੱਦ ਜੇ ਲੱਖ ਜਤਨ ਕਰਾਏ ਕਣਕ ਕਾਮਨੀ ਹੈਵਰ ਗੈਵਰ ਬਹੁ ਬਿੱਦ ਦਾਨ ਦਾਤਾ ਅੰਨ ਬਸਤਰ ਭੂਮ ਬਹੁ ਅਰਪੇ ਨੈ ਮਿਲੀਏ ਹਰ ਦੁਆਰਾ ਪੂਜਾ ਤੇਰੋ ਸੇਵਕ ਇਹ ਰੰਗ माता पायो कृपाल दीन दुख भंजन हर हर कीर्तन इहो मन राता रहाओ दूजा। वाहिगुरु जी का खालसा।
ਭਾਈ ਹੈ, ਭਾਈ ਸੰਤੋਖ ਸਿੰਘ ਸਾਹਿਬ ਜੀ ਹੈ, ਪੰਜਾਬ ਜਗਾਂ ਚੀ ਗਿਆਨ ਸਿੰਘ ਜੀ ਹੈ, ਇਸ ਤਰ੍ਹਾਂ ਸੇਵਾ ਦਾ ਆਪਣੀਆਂ ਪਰਚੀਆਂ ਹਨ, ਗੁਰਪੁਰ ਪ੍ਰਕਾਸ਼ ਹੈ, ਇਤਿਹਾਸ ਫਤਿਹ ਹੈ, ਮਹਿਮਾ ਪ੍ਰਕਾਸ਼, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਧਰਮ ਇਤਿਹਾਸ ਹੈ ਜੋ ਉਹਨਾਂ ਗੁਰਮੁਖਾਂ ਦੀ ਦੇਣ ਹੈ, ਜਿਹਦੇ ਵਿੱਚੋਂ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਔਰ ਜਿਵੇਂ ਦੁੱਧ ਹੁੰਦਾ ਹੈ, ਦੁੱਧ ਦੀ ਮੱਕੀ ਦੇ ਬਗੈਰ ਦੁੱਧ ਸਿਆਣੇ ਡੋਲਦੇ ਨਹੀਂ, ਮੱਕੀ ਕੱਢ ਦਿੰਦੇ ਹੈ, ਦੁੱਧ ਦੀ ਸਹੀ ਵਰਤੋਂ ਕਰਦੇ ਹੈ। ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਮਜ਼ੋਰੀ ਹੋਵੇ, ਇਹ ਨਹੀਂ ਕਿ ਸਾਰੇ ਇਤਿਹਾਸ ਨੂੰ ਰੱਦ ਕੀਤਾ ਜਾਏ, ਪਰ ਅੱਜ ਦਾ ਇਨਸਾਨ ਚੰਗਿਆਈ ਵੱਲ ਘੱਟ ਦੇਖਦਾ ਹੈ ਅਤੇ ਬੁਰਾਈ ਦੇ ਲੋਕਾਂ ਵੱਲ ਬਹੁਤ ਦੌੜ ਲੱਗ ਚੁੱਕੀ ਹੈ। ਇਹ ਨਹੀਂ ਕਿ ਉਹਨਾਂ ਗੁਰਮੁਖਾਂ ਨੇ ਕਿੰਨੀ ਮਿਹਨਤ ਕੀਤੀ, ਕਿੰਨਾ ਕੁਝ ਚੰਗਾ ਦਿੱਤਾ, ਕਿਉਂਕਿ ਉਹ ਭੁੱਲ ਗੁਰੂ ਕਰਤਾਰ ਹਨ, ਉਹ ਸਤਿਗੁਰ ਸੱਚੇ ਪਾਤਸ਼ਾਹ ਮੁਖਾਂ ਜੋ ਭੁੱਲ ਗੁਰੂ ਕਰਤਾਰ ਦੀ ਰਚਨਾ ਕਿੰਨੀ ਸ਼ੁਰੂ ਹੋ ਗਈ ਹੈ। ਆਪਣੀ ਬੁੱਧੀ ਨੂੰ ਇਨਸਾਨ ਇੰਨਾ ਬਣਾਉਣਾ ਚਾਹੁੰਦਾ ਹੈ, ਪਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੋ ਜੋ ਪੁਰਾਣੇ ਸਾਧ ਹੈ ਸੰਤ ਮੋਹਨ ਸਿੰਘ ਜੀ ਦੇ ਹੁਕਮ ਵਿੱਚ ਪਿਛਲੇ ਸਮੇਂ 'ਚ ਦਮਦਮਾ ਸਾਹਿਬ ਸਾਬੋ ਕੀ ਤਰਵੰਡੀ ਪਾਠ ਬੋਧ ਸਮਾਗਮ ਹੋਇਆ, ਗੁਰੂ ਸਾਹਿਬ 300 ਸਾਲੇ ਦੇ ਲਈ ਉੱਥੇ ਮਹਾਂਪੁਰਖਾਂ ਵੱਲੋਂ ਗਿਆਨੀ ਭਜਨ ਸਿੰਘ ਝੁੱਗੀ ਅਤੇ ਹੋਰ ਬਹੁਤ ਸਾਰੇ ਗਿਆਨੀਆਂ ਦੀ ਜੋ ਸੰਪਰਦਾਇ ਸੀ ਸੇਵਾਦਾਰੀ, ਉਹ ਪਾਠਾਂ ਦੀ ਸੀਡੀ ਬਣਾਈ ਹੈ, ਕੈਮੀਆਂ ਨੇ ਪਾਠੀਆਂ ਵਾਸਤੇ ਬੜੀ ਲਾਭਦਾਇਕ ਹੈ। ਪਾਠਾਂ ਦਾ ਉਚਾਰਨ ਇੱਥੇ ਜਮ ਕੀ ਵਿਸ਼ਰਾਮ ਲੱਗਦੇ ਹੈ ਇਹ ਦੱਸਿਆ। ਉਹਨਾਂ ਨੇ ਜੋ ਭਾਈ ਮਨ ਸਿੰਘ ਸਾਹਿਬ ਦੇ ਸਰੂਪ ਤੋਂ ਉਤਾਰੇ ਹੋਏ ਬਾਬਾ ਦੀਪ ਸਿੰਘ ਵੱਲੋਂ ਔਰ ਮੌਜੂਦਾ ਸਮੇਂ ਜੋ ਸ਼ਬਦ ਆਦਿ ਸ਼ਬਦਾਰਥ ਦੀਆਂ ਚਾਰ ਪੋਥੀਆਂ ਦੇ ਸਰੂਪ ਹੈ, ਬਾਣੀ ਨੂੰ ਤੋਂ ਗਲਤ ਨਹੀਂ ਕਹਿ ਸਕਦਾ। ਕਈ ਵਾਰੀ ਪ੍ਰੈਸ ਵਿੱਚ ਰੂਪ ਲਿਖਣ ਵਾਲੇ ਜਿਹੜੇ ਕੈਮੀ ਹਨ ਉਹਨਾਂ ਦੀ ਪਤਾਰੀ ਸਾਨੂੰ ਹੋ ਜਾਂਦੇ ਨੇ ਵੀ ਉਹ ਦੱਸਦੇ ਆ ਕਿ ਕਿੱਥੇ ਇੱਥੇ ਜਿਹੜਾ ਪਾਠ ਹੈ, ਕਿਹੜੀ ਜਗ੍ਹਾ ਮੈਂ ਪਾਠ ਹੈ ਉੱਥੇ ਕਾਲਾ ਹੀ ਬਣਾ ਦਿੱਤਾ, ਕਦੇ ਉਦੋਂ ਐਸੀ ਮੰਨੇ ਨੂੰ ਮੈਂ ਲਾਈਆਂ। ਉਹਨਾਂ ਨੇ ਕਾਫੀ ਦੱਸਿਆ ਕਿ ਪੁਰਾਤਨ ਰੂਪਾਂ ਵਿੱਚ ਇਹ ਪਾਠ ਹੈ, ਅੱਜ ਇਹ ਪਾਠ ਕਈ ਦਿਨ ਬਦਲੇ ਜਾ ਰਹੇ ਹੈ, ਗਲਤੀ ਛੱਪ ਜਾਂਦੀ ਹੈ ਉਹਨੂੰ ਦੇਖਦੇ ਨੇ। ਸੋ ਇਸ ਵਾਸਤੇ ਇਹ ਮਹਾਂਪੁਰਖਾਂ ਦੀ ਬੜੀ ਦੇਣ ਹੁੰਦੀ ਹੈ ਕਿ ਜੋ ਗੁਰੂ ਮਹਾਰਾਜ ਨੇ ਆਪ ਰਚਨਾ ਕੀਤੀ ਹੈ ਇੰਨੇ ਦਿਨ ਉਸ ਰੂਪ ਨੂੰ ਉਸੇ ਰੂਪ ਵਿੱਚ ਪੜਿਆ ਗਾਵਿਆ ਅਤੇ ਵਿਚਾਰਿਆ ਜਾਵੇ। ਅਗਰ ਜੇ ਹੁਣ ਇਹ ਸਿਆਣੇ ਕੁਛ ਨਾ ਹੋਣ ਤਾਂ ਫਿਰ ਗੁਰਬਾਣੀ ਦੇ ਅੰਦਰ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੈਸਾਂ ਵਿੱਚ ਹੋਈਆਂ ਗਲਤੀਆਂ ਉਹਨਾਂ ਦੀ ਸਦਾਈ ਕੌਣ ਕਰੇਗਾ। ਬਾਣੀ ਦੇ ਤੋਂ ਠੀਕ ਹੈ ਪਰ ਛਪਣ ਵੇਲੇ ਦੀ ਛਾਪਣ ਵਾਲਿਆਂ ਤੋਂ ਪਤਾਈ ਹੋ ਜਾਂਦੀ ਹੈ ਕਿ ਆਮ ਬੰਦੇ ਅੰਦਰ ਇੰਨੀ ਸੂਝ ਹੁੰਦੀ, ਕਈ ਪਾਠੀ ਸੰਥਿਆ ਨਹੀਂ ਕਰਦੇ, ਜੋ ਲਿਖਿਆ ਉਹਦੇ ਪੜ੍ਹੀ ਜਾਂਦੇ ਹੈ, ਆਲੋਚਨਾ ਕਰਦੇ ਹੈ ਕਿ ਸੰਤ ਪੁਰਸ਼ਾਂ ਦੀ ਕੋਈ ਲੋੜ ਨਹੀਂ, ਪਰ ਉਹ ਵਿਦਵਾਨ ਨਾ ਹੋਣਗੇ ਅਤੇ ਗੁਰਬਾਣੀ ਦੇ ਸ਼ੁੱਧ ਸਰੂਪ ਬਾਰੇ ਸਾਨੂੰ ਕੌਣ ਨੌਲੇਜ ਦੇਵੇਗਾ। ਸੋ ਇਸ ਵਾਸਤੇ ਇਹ ਬੜੀ ਭਾਰੀ ਉਹਨਾਂ ਸੁਲਝੇ ਹੋਏ ਪੁਰਸ਼ਾਂ ਦੀ ਪਿੱਛੇ ਹੁਣ ਅਤੇ ਗਾਂ ਦੀ ਲੋੜ ਰਹਿਣੀ ਹੈ, ਉਹਨਾਂ ਦਾ ਸਤਿਕਾਰ ਪਿਆਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਆਓ ਸਤਿਗੁਰੂ ਜੀ ਉਹਨਾਂ ਸਤਿ ਸ਼੍ਰੀ ਅਕਾਲ ਕਿਰਪਾ ਕਰਦੇ ਹਾਂ, ਹੁਣ ਇਹ ਨਹੀਂ ਕਿ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਦੇ ਨਾਲ ਹੀ ਸਭ ਕੁਝ ਪ੍ਰਾਪਤੀ ਹੈ। ਮਹਾਰਾਜ ਦੇ ਸਰੂਪ ਨੂੰ ਸ਼ੁੱਧ ਰੱਖਣਾ ਤੇ ਸਰੂਪ ਦੇ ਲਗ ਮਾਤਰ ਜਿਹੜੇ ਆ ਸਹੀ ਹੋਣੇ, ਇਹ ਹੁਣ ਜਿਹੜੇ ਸਿਆਣੇ ਪੁਰਸ਼ ਹੈ ਅੱਜ ਨੂੰ ਲਈ ਨਵੇਂ ਨਵੇਂ ਉੱਠੇ ਹੈ ਉਹ ਬੜਾ ਕੁਝ ਦੱਸਦੇ ਆ। ਉਹਨਾਂ ਨੇ ਫਿਰ ਤੋਂ ਬਾਣੀ ਦੀ ਸੰਥਾ ਤੱਕ ਕੀਤੀ ਨਹੀਂ ਹੁੰਦੀ, ਫਰਕ ਬਹੁਤ ਤਾਂ ਬਹੁਤ ਦੂਸਰੀ ਗੱਲ ਹੈ। ਸਿਰਫ ਨੁਕਤਾ ਜੀ ਨਹੀਂ ਕਰਨੀ ਸਿੱਖ ਲੈਂਦੇ, ਜਿੰਨਾ ਚਿਰ ਕਿਸੇ ਸਿਆਣੇ ਮਹਾਂਪੁਰਖ ਦੀ ਮਾਰ ਨਹੀਂ ਖਾਂਦੇ ਉਨਾ ਚਿਰ ਸੂਝ ਬੂਝ ਨਹੀਂ। ਮਹਾਰਾਜ ਦਾ ਪ੍ਰਕਾਸ਼ ਕਿਵੇਂ ਕਰਨਾ, ਸੋਖਾ ਸਿੰਘ ਕਿਵੇਂ ਕਰਨਾ, ਇਹਦੀ ਸੇਵਾ ਸੰਭਾਲ ਕਿਵੇਂ ਕਰਨੀ ਹੈ, ਸੋ ਇਸੇ ਪ੍ਰਕਾਰ ਕਿਸੇ ਸਮੇਂ 'ਚ ਮੰਗਲਾਂ ਦੀ ਬਦਲੀ ਹੋਈ ਸੀ। ਜੇ ਸੰਤ ਮਹਾਂਪੁਰਖ ਨਾ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸਾਰੀ ਰੂਪਰੇਖਾ ਬਦਲ ਦਿੱਤੀ ਸੀ। ਇਹ ਉਹਨਾਂ ਮਹਾਂਪੁਰਖਾਂ ਦੀ ਦੇਣ ਹੈ ਕਿ ਜਿਹੜਾ ਅਸੀਂ ਦਮਦਮੀ ਸਾਹਿਬ ਦੇ ਸਰੂਪ ਦੇ ਦਰਸ਼ਨ ਕਰਦੇ ਹਾਂ ਇਸ ਵਜੂਦ ਦੇ ਵਿੱਚ ਪੈਣ ਹੈ। ਸੋ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੀਆਂ ਪਰੰਪਰਾਵਾਂ, ਪ੍ਰਸਾਦਾਂ, ਸੰਪਰਦਾਵਾਂ ਆਪਣੇ ਜੀਵਨ ਕਾਲ ਵਿੱਚ ਆਪ ਹੀ ਆਰੰਭ ਕਰਕੇ ਗਏ, ਔਰ ਸੀਨੇ ਪਸੀਨੇ ਪਾਠਾਂ ਦੇ ਭੇਦ ਔਰ ਅਰਥ ਜਿਹੜੇ ਹੈ ਚੱਲਦੇ ਹੈ, ਔਰ ਗਰੀਬ ਕੋਟੀਆ ਟੀਕਾ ਜਿਹਨੂੰ ਗਿਆਨੀਆਂ ਨੇ ਬਹੁਤ ਸਾਰੇ ਗਿਆਨੀ ਬਦਨ ਸਿੰਘ ਤੇਰਾ ਦੇਖਣਾ ਰਲ ਕੇ ਮਹਾਰਾਜਾ ਫਰੀਦਕੋਟ ਦੀ ਬੇਨਤੀ ਤੋਂ ਤਿਆਰ ਹੋਇਆ ਸੀ। ਅੱਜ ਭਾਵੇਂ ਬਹੁਤ ਲੋਕ ਨਵੇਂ ਨਵੇਂ ਟੀਕੇ ਕਰਦੇ ਹੈ, ਉਹਦਾ ਆਸਰਾ ਲੈਣਾ ਪੈਂਦਾ। ਸੋ ਇਸ ਵਾਸਤੇ ਸੰਪਰਦਾਇ ਟੀਕੇ ਵੀ ਅੰਤਿਆਨੀ ਕਰਪਾਲ ਸਿੰਘ ਜੀ ਨੇ ਕਿਰਪਾ ਕੀਤੀ ਹੈ। ਸੋ ਇਸ ਤਰ੍ਹਾਂ ਹੁਣ ਕਈਆਂ ਨੇ ਨਵੇਂ ਟੀਕੇ ਛਾਪਦੇ ਹੈ, ਅਰਥ ਦਾ ਅਨਰਥ ਕਰੀ ਜਾਂਦੇ ਆਪਣੇ ਮਨ ਮਤ ਦੇ ਨਾਲ, ਔਰ ਅਰਥ ਹੋ ਗਈ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਪਾਠਾਂ ਦੇ ਭੇਦ ਦੱਸੇ ਹੈ, ਪਾਠਾਂ ਦੇ ਉਚਾਰਨ ਜਿੱਥੇ ਬੋਲੀ ਆਵਾਜ਼ ਹੈ ਜਿੱਥੇ ਦਬਨੀ ਆਵਾਜ਼ ਹੈ, ਜਿੱਥੇ ਮਾਤਰਾ ਦੀਰਘ ਹੈ ਜਿੱਥੇ ਮਾਤਰਾ ਰਸ ਰਿਹਾ, ਜਦ ਤੱਕ ਇਹ ਬੋਧ ਨਾ ਹੋਵੇ ਪਾਠ ਦੀ ਸਥਿਤੀ ਦਾ ਹੋਣਾ, ਜੇ ਪਾਠ ਇਹ ਸੋਧਿਆ ਤਾਂ ਅਰਥ ਸੁੱਧ ਹੋ ਨਹੀਂ ਸਕਦਾ। ਇਸ ਵਾਸਤੇ ਇਹ ਬਹੁਤ ਵੱਡੀ ਲੋੜ ਹੁੰਦੀ ਹੈ। ਸਵਾਲੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗਰੀਬ ਨਵਾਜ ਦੀ ਕਿਰਪਾ ਨਾਲ ਜੋ ਲੜੀਵਾਰ ਕਥਾ ਕੁਝ ਸਮਾਂ ਪਹਿਲਾਂ ਆਰੰਭ ਹੋਈ ਸੀ ਅਤੇ ਉਹ ਆਪ ਰੋਜ਼ ਅਰਥਾਂ ਦੇ ਨਾਲ ਸਰਵਣ ਕਰਦੇ ਆਉਂਦੇ, ਕਿਉਂਕਿ ਇਹ ਹਨ ਇਤਿਹਾਸਿਕ ਸਥਾਨ ਜਿੱਥੇ ਕਥਾ ਰੂਪ ਵਿੱਚ ਬਾਣੀ ਚੱਲਦੀ ਹੈ, ਪੜ੍ਹਾਈ ਦੇ ਰੂਪ ਵਿੱਚ ਨਹੀਂ। ਕਿਉਂਕਿ ਜਦੋਂ ਸੰਪਰਦਾ ਪੜ੍ਹਾਈ ਹੁੰਦੀ ਹੈ ਉੱਥੇ ਟਾਈਮ ਦੀ ਕੋਈ ਪਾਬੰਦੀ ਹੁੰਦੀ ਨਹੀਂ, 2 ਘੰਟੇ ਵੀ ਲੱਗ ਸਕਦੇ ਆ, 2.5 ਦਿਨ ਵੀ ਲੱਗ ਸਕਦੇ ਆ, ਉਹ ਵਿਦਿਆਰਥੀਆਂ ਦੇ ਉੱਤੇ ਹੁੰਦਾ। ਇਹ ਇਤਿਹਾਸਿਕ ਜਗ੍ਹਾ ਆ ਅਤੇ ਹੁਣ ਦੇਖੋ ਪਹਿਲਾਂ ਪਾਣੀ ਪਾਉਣੀਆਂ ਦਾ ਇਤਿਹਾਸ ਆ, ਇਹ ਵਾਰ ਜ਼ਿਲ੍ਹਾ ਲਿਖਣਾ ਕਥਾ ਫਿਰ ਕੀਰਤਨਾ, ਇੱਥੇ ਸਮੇਂ ਦੇ ਅੰਦਰ ਰਹਿ ਕੇ ਸਾਰੀ ਵਿਚਾਰ ਕਰਨੀ ਪੈਂਦੀ ਹੈ, ਕਿਉਂਕਿ ਕਥਾ ਲਿਖਿਆ ਹੈ ਅਤੇ ਜਿੱਥੇ ਉਹਦੀ ਪੜ੍ਹਾਈ ਵਿਦਿਆਰਥੀ ਮੂਹਰੇ ਬੈਠੇ ਹੋਣ ਉੱਥੇ ਫਿਰ ਕਈ ਸਿੱਖੇ ਆ ਕੇ ਜਿਹੜੇ ਹੈ ਇਹ ਰੋਜ਼ ਕਰਨਾ ਹੈ। ਅਤੇ ਆਪ ਕਈ ਵਾਰੀ ਜਿਹੜੇ ਵਧੇਰੇ ਹੈ ਔਰ ਉਹ ਵੀ ਦੱਸਣੇ ਜਾਂਦੇ ਆ, ਜਿਵੇਂ ਹੁਣ ਪਾਠ ਹੈ ਬਾਤਨ ਹੀ ਹੈ ਪੁੰਚ ਲੋਕਾਂ ਨਾਲ, ਇਹਦੇ 3 ਪਾਠ ਹੈ। ਇੱਕ ਤਾਂ ਇਹ ਹੈ ਬਾਤਨ ਹੀ ਹੈ ਪੁੰਚ ਲੋਕਾਂ ਨਾਲ, ਦੂਜਾ ਇਹ ਹੈ ਬਾਤ ਨਹੀਂ ਹੈ ਪੁੰਚ ਲੋਕਾਂ ਨਾਲ, ਤੀਜਾ ਬਾਤਨ ਹੀ ਹੈ ਪੁੰਚ ਲੋਕਾਂ ਨਾਲ, ਤਿੰਨ ਲੋਕਾਂ ਨੂੰ ਸਮਝ ਲਿਆ ਅਤੇ ਤਿੰਨੇ ਵਧੇ ਹੈ। ਪਰ ਜਿਹੜਾ ਮੁੱਖ ਪਾਠ ਹੈ ਉਹ ਹੈ ਬਾਤਨ ਹੀ ਹੈ ਪੁੰਚ ਲੋਕਾਂ ਨਾਲ, ਅੱਖਾਂ ਵਾਲੋਂ ਵੇਖਣਾ ਤੇ ਕੰਨਾ ਸੁਣਨਾ, ਇਹ ਸ਼ਬਦ ਹੈ ਇਹਦੀ ਵਿਆਖਿਆ ਦੇ ਮਹਾਂਪੁਰਖ ਕਰਦੇ ਹੈ ਤਕਰੀਬਨ 32-33 ਅਰਥ ਹੁੰਦੇ, ਇਹ ਬਹੁਤ ਵੱਡੀ ਵਿਆਖਿਆ ਹੈ। ਕਈ ਕਹਿੰਦੇ ਜੀ ਅਰਥ ਜ਼ਿਆਦੇ, ਕਿਉਂਕਿ ਜੇ ਜੇ ਬਾਣੀ ਜਿਹੜੀ ਹੈ ਇੱਕ ਅਰਥ ਨਹੀਂ ਕੀਤਾ ਜਾਂਦਾ, ਇਹ ਬੇਅੰਤ ਦੀ ਬਾਣੀ ਹੈ, ਬੇਦਬਦਾ ਦਾ ਇਹਨਾਂ ਮਿਆਰ ਹੈ ਕਿ ਤਾਂ ਖਤਮ ਹੀ ਹੋ ਜਾਏ ਨਾਲੇ ਸੁਣਦਾ ਉਸਦੀ ਜਿਹੜੀ ਬਾਣੀ ਬੜੀ ਅਲੌਕਿਕ ਹੈ ਔਰ ਇਹਦਾ ਸਾਹ ਲੈਣਾ ਤਾਂ ਬੜਾ ਕਠਿਨ ਹੈ ਫਿਰ ਵੀ ਮਹਾਂਪੁਰਖਾਂ ਨੇ ਜ਼ਿਆਦਾ ਤੋਂ ਜ਼ਿਆਦਾ ਜਿੱਥੇ ਕਿਰਪਾ ਕੀਤੀ ਹੈ ਸੋ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ
ਸਤਨਾਮ ਵਾਹਿਗੁਰੂ ਜੀ ਤਨਾ ਸ੍ਰੀ ਮਹਲਾ ਪਹਿਲਾ
ਤਨਾ ਸ੍ਰੀ ਰਾਗ ਦੀ ਬਾਣੀ ਹੈ ਪਹਿਲੇ ਪਾਤਸ਼ਾਹ ਜੀ ਜਾਂ ਪਹਿਲੀ ਪਾਤਸ਼ਾਹੀ ਕਹਿ ਦਿਓ ਮਹਲਾ ਕਹਿ ਦਿਓ ਆਦਿ ਕਹਿ ਦਿਓ ਇਹ ਤਾਂ ਤੁਹਾਡੀ ਸ਼ਰਧਾ ਦੇ ਸਾਰੇ ਅਰਥ ਹੈ ਨਾਰਾਇਣ ਪਰਮੇਸ਼ਰ ਕਹਿ ਦਿਓ ਸਾਧੂ ਸਰੂਪ ਕਹਿ ਦਿਓ ਨਿਰਗੁਣ ਕਹਿ ਦਿਓ ਸ਼ਬਦ ਸਰੂਪ ਕਹਿ ਦਿਓ ਬਰਾਤ ਸਰੂਪ ਵਿੱਚ ਦੇ ਲਓ ਐਸਾ ਹੋ ਰਹੀ ਹੈ ਇਸ ਵਾਸਤੇ ਇਹ ਉਹਨਾਂ ਦਾ ਹੀ ਪਵਿੱਤਰ ਸਥਾਨ ਹੈ ਉਹਨਾਂ ਦੀ ਬਾਣੀ ਦਾ ਯਾਦ ਉਚਾਰ ਸ੍ਰੀ ਰਾਗ ਵਿੱਚ ਸਰਵਣ ਕਰੋਗੇ
ਸਹਿਜ ਮਿਲਿਆ ਮਿਲਿਆ ਪਰਵਾਨ
ਕਿ ਹਰ ਇੱਕ ਬੰਦੇ ਨੂੰ ਬੜੀ ਸਾਲੀ ਹੈ ਕੋਈ ਵੀ ਕੰਮ ਬਹੁਤ ਛੇਤੀ ਹੋ ਜਾਏ ਹਰ ਗੱਲ ਦੇ ਸਮਾਂ ਲੱਗਦਾ ਮਹਾਂਪੁਰਖਾਂ ਨੂੰ ਕਹਿਣ ਲੱਗਾ ਕਿ ਮਹਾਰਾਜ ਜੀ ਮੇਰੇ 'ਤੇ ਕਿਰਪਾ ਕਰ ਦਿਓ ਮਹਾਂਪੁਰਖ ਕਹਿਣ ਲੱਗੇ ਤੂੰ ਕਿੰਨਾ ਪੜ੍ਹਿਆ ਮੈਂ ਕਹਿਣ ਲੱਗਾ ਜੀ ਮੈਂ ਮੈਟ੍ਰਿਕ ਪਾਸ ਹਾਂ ਸੰਤ ਕਹਿਣ ਲੱਗੇ ਤੇ ਤੂੰ ਸਾਨੂੰ ਮੈਟ੍ਰਿਕ ਪੜ੍ਹਾ ਦੇ ਕਹਿੰਦੇ ਤਾਂ ਮਹਾਰਾਜ 10 ਸਾਲ ਲੱਗਣਗੇ ਜੇ ਫਿਰ ਨਾ ਹੋਵੇ ਕਹਿੰਦੇ ਫਿਰ ਕਿਰਪਾ ਤੇਰੇ ਤੇ ਇੰਨੀ ਛੇਤੀ ਕਿਵੇਂ ਕਰ ਦਈਏ ਦੁਨਿਆਵੀ ਵਿੱਦਿਆ ਲੈਣ ਦੇ ਦਸ ਪੜ੍ਹਨ ਦੇ 10 ਸਾਲ ਲਾ ਲਿਆ ਕਿੰਨਾ ਸਮਾਂ ਲਾਇਆ ਕਿੰਨਾ ਖਰਚਾ ਕੀਤਾ ਜਗਾਵਾਂ ਪੜ੍ਹਨਾ ਕਿੰਨਾ ਕੁਝ ਹੁੰਦਾ ਜਿਹੜੀ ਪਰਮੇਸ਼ਰ ਦੇ ਘਰ ਦੀ ਪੜ੍ਹਾਈ ਹੈ ਇਹ ਕਹਿੰਦੇ ਵੀ ਚੁਟਕੀ ਨਾ ਤੁਰੇ ਜਾਂਦੇ ਕਰ ਲਈਏ ਫਿਰ ਗਾਹਾਂ ਬੋਲਿਆ ਨਹੀਂ ਕਿਉਂਕਿ ਮਹਾਂਪੁਰਖਾਂ ਦੇ ਵਚਨ ਮੁੱਖ ਦੇ ਵਿੱਚ ਇਹ ਹੁੰਦੇ ਉਹ ਜੇ ਇਸ਼ਾਰਾ ਦੇ ਰਿਹਾ ਸਹਿਜ ਮਿਲਿਆ ਇਹ ਸਹਿਜ ਦਾ ਮਾਰਗ ਹੈ ਇਹ ਕਾਲੀ ਦਾ ਜਲਦ ਕਾਲੀ ਦਾ ਮਾਰਗ ਨਹੀਂ ਕੋਈ ਬੰਦਾ ਕਹੇ ਵੀ ਸਾਲ ਦੀਆਂ ਰੋਟੀਆਂ ਇੱਕੋ ਵਾਰੀ ਖਾ ਕੇ ਤਗੜਾ ਹੋ ਜਾਣਾ ਰੋਟੀ ਦਾ ਤਾਂ ਭੁੱਲ ਕੇ ਵੱਧ ਖਾਧਾ ਜਾਏ ਕਈ ਵਾਰੀ ਉਹ ਵੀ ਤਕਲੀਫ ਸ਼ੁਰੂ ਕਰ ਦਿੰਦਾ ਹੈ ਜਿਹਦੇ ਦੀ ਕਪੈਸਿਟੀ ਤੋਂ ਵੱਧ ਹੋਵੇ ਇਸੇ ਤਰ੍ਹਾਂ ਕੋਈ ਮਸ਼ੀਨਰੀ ਹੈ ਟਾਇਰ ਵਿੱਚ ਹਵਾ ਵੱਧ ਭਰ ਦਿੱਤੀ ਜਾਏ ਇੰਜਣ ਵਿੱਚ ਵੀ ਤੇਲ ਦੀ ਕਪੈਸਿਟੀ ਹੈ ਵਾਧੂ ਨਹੀਂ ਪਾਇਆ ਜਾ ਸਕਦਾ ਇਸੇ ਤਰ੍ਹਾਂ ਜਿਹੜਾ ਸਿਮਰਨ ਹੈ ਪਹਿਲਾਂ ਸੇਵਾ ਕਰ ਸਤਸੰਗ ਕਰਕੇ ਮਹਾਂਪੁਰਖਾਂ ਦੀ ਸੰਗਤ ਕਰਕੇ ਆਪਣੇ ਮਨ ਦੀ ਅਵਸਥਾ ਬਣਾਉਣੀ ਪੈਂਦੀ ਹੈ ਹੁਣ MA ਦੀ ਪੜ੍ਹਾਈ PhD ਦੀ ਇੱਕ ਦਿਨ ਕਿਹੜਾ ਪੜ੍ਹ ਲਏਗਾ ਟਾਈਮ ਦੇਣਾ ਹੋਵੇਗਾ ਔਰ ਜਿਉਂ ਜਿਉਂ ਉਹਦੀ ਪ੍ਰਚੰਡ ਹੋ ਗਏਗੀ ਜਿਵੇਂ ਜਿਵੇਂ ਉਹਦਾ ਸਿਲੇਬਸ ਵੀ ਉਹਦੇ ਟੀਚਰ ਵੀ ਔਰ ਉਹਦਾ ਸਾਰਾ ਕੁਝ ਕਲਾਸ ਵੀ ਬਦਲਦੀ ਜਾਏਗੀ ਸਰਟੀਫਿਕੇਟ ਵੀ ਬਦਲ ਜਾਣਗੇ ਇਸ ਤਰ੍ਹਾਂ ਅਵਸਥਾ ਭੇਦ ਨਾਲ ਹੈ ਪਹਿਲਾਂ ਤਾਂ ਸਾਡਾ ਆਪਦੇ ਸ਼ਰਮਣੇ ਨਹੀਂ ਹੋਣਾ ਫਿਰ ਸਾਨੂੰ ਸੰਗ ਚ ਬਹਿ ਕੇ ਸ਼ੁੱਧ ਢੰਗ ਨਾਲ ਸੁਣਨ ਦੀ ਜਾਂਚ ਕਰ ਲੈ ਉਹ ਵੀ ਨਹੀਂ ਆਈ ਜਾਂਦੇ ਫਿਰ ਸਾਨੂੰ ਮਨ ਦੀ ਕਲਾਸ ਹੈ ਫਿਰ ਸੁਣ ਕੇ ਮਨ ਦੇ ਕਿੰਨੇ ਗਿਆ ਬਹੁਤ ਘੱਟ ਹੈ ਫਿਰ ਮੰਨੀ ਹੋਈ ਗੱਲ ਦੇ ਅਭਿਆਸ ਕਰਨਾ ਅਮਲ ਕਰਨਾ ਫਿਰ ਜੀਵ ਔਰ ਬ੍ਰਹਮ ਦੀ ਏਕਤਾ ਦਾ ਭਾਵ ਪੈਦਾ ਕਰਨਾ ਬੜਾ ਕਠਿਨ ਹੈ ਇਹ ਕਲਾਸਾਂ ਤਾਂ ਚੱਲ ਰਹੀ ਹੈ ਪਰ ਔਖੀਆਂ ਬਹੁਤ ਹੈ ਸੋ ਇਸ ਵਾਸਤੇ ਸਹਿਜ ਮਿਲੇ ਸਹਿਜ ਦੇ ਨਾਲ ਹੀ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸਮਾਂ ਲੱਗਦਾ ਹੈ ਸਮਾਂ ਲਾ ਕੇ ਪ੍ਰਾਪਤੀ ਹੁੰਦੀ ਹੈ ਸਵਾਮੀ ਦੀਨ ਦਿਆਲ ਜੀ ਨੇ ਕਥਾ ਕੀਤੀ ਹੈ ਬਿੰਦਰਾਵਾਂ ਵਾਲਿਆਂ ਨੇ ਉਹਨੇ ਇੱਕ ਟੇਪ ਦੱਸਿਆ ਜੇ ਕਹਿੰਦੇ 10-20 ਜਨਮ ਲਾ ਕੇ ਹੀ ਰੱਬ ਮਿਲ ਜਾਏ ਤੇ ਸੌਦਾ ਬੜਾ ਸਸਤਾ ਹੈ ਜਦਕਿ ਉਹਨੂੰ ਕਹਿੰਦੇ 84 ਲੱਖ ਜੂਨਾ ਘੁੰਮਦੀ ਹੋਈ ਆਤਮਾ ਕਾਦੀ ਭਟਕੀ ਹੋਈ ਆ ਬਾਬਾ ਨੂੰ, ਤੇ ਜੇ ਦਸ 15 ਜਨਮ ਚ ਵੀ ਕਹਿੰਦੇ ਹੋ ਜਾ ਤੇ ਕੋਈ ਮਹਿੰਗਾ ਨੀ, ਕੋਈ ਮਹਿੰਗਾ ਨੀ ਕਹਿੰਦੇ। ਇੰਨੇ ਜਨਮਾਂ ਦਾ 15 ਜਨਮਾਂ ਚ ਕੰਮ ਹੋ ਗਿਆ। ਭਾਵ ਇਹ ਸੀ ਕਿ ਜਲਦਬਾਜ਼ੀ ਦਾ ਮਾਰਗ ਨਹੀਂ ਹੈ। ਹਰਕਾ ਬਲੋਗਨਾ ਬਲੋਗਾ ਮੇਰੇ ਭਾਈ, ਸਹਿਜ ਬਲੋਗਾ ਜੈਸੇ ਤਤ ਨਾ ਚਲੇ। ਹਰਕਾ ਬਲੋਗਨਾ ਮਨ ਦਾ ਵੀ ਹੈ। ਇਸ ਵਾਸਤੇ ਕਹਿੰਦੇ ਸਹਿਜ ਮਿਲੇ, ਧੀਰਜ ਦੇ ਨਾਲ ਲੱਗੇ ਰਹੋ, ਚੱਲੇ ਚੱਲੋ, ਮੰਜ਼ਿਲ ਵੱਧਦੀ ਜਾਏਗੀ, ਕਪੱਤ ਨਾ ਕਰੋ। ਅਤੇ ਫਿਰ ਹੌਲੀ ਹੌਲੀ ਤੁਰੇ ਜਾਓਗੇ। ਹੁਣ ਆਪਾਂ ਦਿੱਲੀ ਨੂੰ ਜਾਂਦੇ ਹਾਂ, ਜੇ ਉੱਥੇ ਸਿਰਮਾ ਦੇਖਣ ਲੱਗ ਪਿਆ, ਕਿਤੇ ਜੂਆ ਖੇਲਣ ਲੱਗ ਪਿਆ, ਪਾਠ ਲੰਮੀ ਹੋਈ ਜਾਣੇ। ਜੇ ਆਪਾਂ ਚੱਲੇ ਚਲਾਂਗੇ ਭਾਵੇਂ ਹੌਲੀ ਹੌਲੀ ਵੀ, ਅਤੇ ਮੰਜ਼ਿਲ ਘੱਟਦੀ ਜਾਣੀ ਹੈ, ਮੁਕਾਮ 'ਤੇ ਪਹੁੰਚ ਜਾਵਾਂਗੇ। ਇਸੇ ਤਰ੍ਹਾਂ ਜਦੋਂ ਅਸੀਂ ਧਰਮ ਵਾਲੇ ਗਿਆਨ ਵਾਲੇ ਮਾਰਗ ਵੱਲ ਚੱਲਦੇ ਹਾਂ, ਇਹ ਖਿਆਲ ਰੱਖਣ ਦੀ ਬਹੁਤੀ ਲੋੜ ਹੈ ਕਿ ਮੈਂ ਕੋਈ ਅਜਿਹੀ ਚੋਰੀ ਜਾਰੀ ਜਾਂ ਮਿੱਥਿਆ ਗਲਤੀ ਨਹੀਂ ਕਰ ਰਿਹਾ ਜਿਹੜੇ ਮਾਰਗ ਵਿੱਚ ਰੁਕਾਵਟ ਬਣ ਜਾਏ। ਮਨ ਦੀ ਅਵਸਥਾ ਵਿੱਚ ਅਗਰ ਇਹੋ ਜਿਹੀ ਗਲਤੀ ਨਹੀਂ ਕਰਦਾ, ਭਾਵੇਂ ਉਹਦੀ ਤੋਰ ਹੌਲੀ ਹੋਵੇ, ਫਿਰ ਵੀ ਉਹ ਪਹੁੰਚ ਜ਼ਰੂਰ ਜਾਏਗਾ। ਸੋ ਇਹ ਸਵਾਲ ਕਹਿੰਦੇ ਸਹਿਜ ਮਿਲਾ, ਸਹਿਜ ਵਿਚਾਰ ਦੇ ਦੁਆਰਾ ਹੀ, ਧੀਰਜ ਦੇ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਮਿਲਿਆ ਪ੍ਰਮਾਣ, ਅਤੇ ਜਿਹੜੇ ਫਿਰ ਜਲਦਬਾਜ਼ੀ ਦੇ ਨਾਲ ਕਰਦੇ, ਜਿਵੇਂ ਕੋਈ ਬੰਦਾ ਕਹੇ ਮੈਂ ਇੱਕ ਮੀਲ ਲੰਬੀ ਛਾਲ ਮਾਰ ਦਿਆਂਗਾ, ਪਹਿਲਾਂ ਤਾਂ ਮੰਨਣ ਵਾਲੀ ਗੱਲ ਹੈ। ਪਰ ਜੇ ਮੀਲ ਤੁਰਨ ਵਾਸਤੇ ਘੰਟੇ 'ਚ 3 ਮੀਲ ਚਲੇ ਜਾਂਦਾ ਬੰਦਾ, ਛਾਲ ਮਾਰਦੇ ਤਾਂ ਬਹੁਤ ਔਖਾ ਹੈ। ਜੇ ਕਹੇ ਮੈਂ ਗੱਡੀ ਦੁਆਰਾ ਰੇਲ ਦੁਆਰਾ, ਉਹਨਾਂ ਸਫ਼ਰ ਵੀ ਲੰਬਾ ਹੋ ਜਾਂਦਾ, ਟਾਈਮ ਉਹਨੂੰ ਵੀ ਲੱਗਦਾ ਹੈ, ਇੱਕਦਮ ਪਿਓ ਵੀ ਨਹੀਂ ਹੁੰਦਾ। ਸੋ ਇਸ ਵਾਸਤੇ ਸਹਿਜ ਮਿਲਿਆ, ਸਹਿਜ ਪੱਕਾ ਸੋ ਮਿੱਠਾ ਹੋਵੇ। ਸਲੋ ਐਂਡ ਸਟੈਡੀ ਪੈਨ ਦਾ ਰੇਸ, ਅੰਗਰੇਜ਼ੀ ਵਾਲੇ ਜੇ ਗੱਲਾਂ ਕਰਦੇ ਮਨ ਦੇ ਸਾਰੇ ਸਿਆਣੇ। ਗੁਰੂ ਮਹਾਰਾਜ ਦਾ ਬਚਨ ਤੇ ਸੀਲਬੰਦ ਮੋਹਰ ਹੁੰਦੀ ਹੈ, ਕੋਈ ਸ਼ੰਕੇ ਦੀ ਗੁੰਜਾਇਸ਼ ਨਹੀਂ ਹੁੰਦੀ। ਸਹਿਜ ਮਿਲੇ ਗਿਆਨ ਦੁਆਰਾ ਔਰ ਧੀਰਜ ਦੁਆਰਾ, ਉਹਦੇ ਮਿਲਣ ਦਾ ਯਤਨ ਕਰਦਾ ਰਹੇ। ਮਿਲਿਆ ਪ੍ਰਮਾਣ, ਅਤੇ ਜਿਹੜਾ ਫਿਰ ਮਨ ਦੀ ਅਵਸਥਾ ਬਣਾ ਕੇ ਉਹਨੂੰ ਮਿਲਦਾ, ਉਹਦਾ ਮਿਲਿਆ ਹੋਇਆ ਜਗ੍ਹਾ ਦੇ ਵਿੱਚ ਪ੍ਰਵਾਨ ਹੋ ਜਾਂਦਾ। ਇੱਕ ਤਾਂ ਇਹ ਹੈ, ਇੱਕ ਦੂਜੇ ਨੂੰ ਯਤਨ ਪਾ ਕੇ ਮਿਲ ਪਏ। ਜੇ ਮਨ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਘਿਰਣਾ ਅਤੇ ਕਪਟ ਹੈ, ਉਹ ਮਿਲਿਆ ਵੀ ਕਿਤੇ ਲਿਖੇ ਨਹੀਂ। ਬਲਕਿ ਬੋਲੋ
ਸਤਨਾਮ,
ਜਿਹੜੇ ਮਹਾਰਾਜ ਸੱਚੀ ਕਵੀ ਦੇ ਬਿਠਾਲਿਆ ਗਿਆ, ਰੇਤਾ ਪਾਇਆ ਗਿਆ, ਚੰਦੂ ਰੋਜ਼ ਮਿਲਦਾ ਸੀ ਮਹਾਰਾਜ ਨੂੰ, ਉਹ ਅੱਗ ਬਾਲਣ ਵਾਲੇ ਵੀ ਉਹੀ ਮਿਲਦੇ ਸੀ, ਜਿਹੜੇ ਸੀ ਸ਼ਰੀਤਾ ਪਾਉਂਦੇ ਉਹ ਵੀ ਮਿਲਦੇ ਸੀ। ਉਹਦੀ ਕੀ ਖੱਟੀ ਖੱਟੀ ਹੈ, ਕਿਉਂਕਿ ਉਹ ਵੈਰ ਭਾਵਨਾ ਮਿਲਦੇ ਸੀ, ਈਰਖਾ ਭਾਵਨਾ ਮਿਲਦੇ ਸੀ। ਮਿਲਦੇ ਉਹ ਵੀ ਸੀ ਭਾਈ ਜੇਠਾ ਪੁਰਾਣਾ ਵੀ ਮਿਲਦੇ ਆ, ਜਿਹਨਾਂ ਮੀਰ ਜੀ ਵੀ ਮਿਲਦੇ ਆ। ਉਹਨਾਂ ਲੋਕਾਂ ਦਾ ਮਿਲਿਆ ਹੋਇਆ ਪ੍ਰਵਾਨ, ਜਿਹੜੇ ਸਹਿਜ ਗਿਆਨ ਦੁਆਰਾ, ਵਿਚਾਰ ਸ਼ਰਧਾ ਭਗਤੀ ਦੁਆਰਾ ਗੁਰੂ ਜੀ ਨੂੰ ਮਿਲਦੇ ਹਨ, ਉਹਨਾਂ ਦਾ ਮਿਲਿਆ ਹੋਇਆ ਪ੍ਰਵਾਨ ਨੀ ਹੁੰਦਾ ਹੈ। ਜਿਹੜੇ ਇਸ ਢੰਗ ਨਾਲ ਜੀਵਤ ਭਾਵ ਹੰਕਾਰ ਆਪਣੀ ਹੋਂਦ ਮਟਾਉਣ ਵਾਸਤੇ ਜਾਂ ਹੋਂਦ ਮਟਾ ਕੇ ਗੁਰੂ ਜੀ ਨੂੰ ਮਿਲਦੇ ਹੈ, ਫਿਰ ਉਹ ਜਿਹੜੇ ਐਸੇ ਵਿਅਕਤੀ ਨਾ ਕਿਸ ਮਰਨ, ਉਹਨਾਂ ਦਾ ਫਿਰ ਮਰਨਾ ਨਹੀਂ ਹੁੰਦਾ, ਨਾ ਆਵਣ ਜਾਣ, ਨਾ ਦੁਨੀਆਂ 'ਚ ਆਉਣਾ ਜਾਣਾ ਹੁੰਦਾ। ਬਹੁਤ ਹੰਕਾਰੇ ਆਵਣਗੇ, ਉਹਨੇ ਆ ਕੇ ਕੀ ਲੈਣਾ, ਸੁਣਿਆ ਸੁਣ ਮਿਲਿਆ ਸੁੰਦਰ ਸੀ, ਪਵਨ ਰੂਪ ਹੋਏ ਜਾਵਣਗੇ, ਉਹ ਤਾਂ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਭਾਈ ਹੋ ਜਾਂਦੇ ਹਨ। ਠਾਕੁਰ ਮੈਂ ਦਾਸ, ਜਦੋਂ ਠਾਕੁਰ ਮਾਲਕ ਹੋ ਜਾਂਦੇ ਤੇ ਦਾਸਾ ਭਾਵ ਧਾਰ ਕੇ ਜਾਂਦੇ, ਸੁਆਮੀ ਬਣ ਕੇ ਨਹੀਂ ਜਾਂਦੇ, ਮਾਲਕ ਬਣ ਕੇ ਨਹੀਂ ਜਾਂਦੇ। ਚੰਦੂ ਮਨਿਸਟਰ ਦੇ ਰੂਪ 'ਚ ਜਾਂਦਾ ਸੀ, ਜਿਹੜਾ ਗੋਦਵਾਲ ਉਸ ਰੂਪ 'ਚ ਜਾਂਦਾ ਸੀ, ਜਲਾਬ ਜਲਾਬ ਦੇ ਰੂਪ 'ਚ ਜਾਂਦਾ ਸੀ, ਪਰ ਠਾਕੁਰ ਕੋ ਜਿਹੜਾ ਦਾਸ ਬਣ ਕੇ ਜਾਂਦਾ। ਠਾਕੁਰ ਮੈਂ ਦਾਸ, ਜਿਹੜੇ ਠਾਕੁਰ ਦੇ ਕੋਲ ਦਾਸ ਕਈ ਗੁਰੂ ਘਰ ਚਾਹੁੰਦੇ, ਇੱਥੇ ਆ ਕੇ ਵੀ ਚੌਧਰੀ ਬਣ ਕੇ ਆਉਂਦੇ ਆ, ਹੁਕਮ ਚਲਾਉਂਦੇ ਆ, ਬੜੇ ਪ੍ਰਸ਼ਨ ਕਰਦੇ ਆ। ਦੂਏ ਨੂੰ ਸਮਝੇ ਕਿ ਬੁੱਧੂ ਬਾਈ ਨੂੰ ਅਕਲ ਨਹੀਂ, ਅਸੀਂ ਪ੍ਰਸ਼ਨ ਕਰਾਂਗੇ ਦੇਖਾਂਗੇ ਸਾਡੇ ਪ੍ਰਸ਼ਨ ਦਾ ਉੱਤਰ ਦਿੱਤਾ ਵੀ ਅਸੀਂ ਬਹੁਤ ਸਿਆਣੇ ਹਾਂ, ਬੜੇ ਅਕਲਮੰਦ ਹੈ, ਦਾਤਾ ਭਾਵ ਨਹੀਂ ਹੈ। ਪਰ ਮਹਾਰਾਜ ਕਹਿੰਦੇ ਕਿ ਉਹ ਜਿਹੜੇ ਗੁਰਮੁਖ ਹੈ ਉਹ ਠਾਕਰ ਦੇ ਚਰਨਾਂ 'ਚ ਮਾਲਕ ਦੇ ਚਰਨਾਂ 'ਚ ਦਾਤਾ ਭਾਵ, ਸਾਦਾ ਭਾਵ, ਭਗਤੀ ਵਾਲਾ, ਪ੍ਰੇਮ ਵਾਲਾ ਭਾਵ, ਕੁਝ ਸਿੱਖਣ ਵਾਲਾ ਭਾਵ ਲੈ ਕੇ ਜਾਂਦੇ ਹਨ।
ਜੈ ਦੇਖਾਂ ਤੈ ਵਰਨਾ ਕੋਏ,
ਠਾਕਰ ਮੈਂ ਦਾਸ, ਦਾਸ ਮੈਂ ਸੋਏ। ਜਦੋਂ ਦਾਸ ਇਹੋ ਜਿਹਾ ਬਣ ਜਾਂਦਾ ਜਿਵੇਂ ਧੰਨ ਗੁਰੂ ਅਮਰਦਾਸ ਜੀ ਬਣੇ, ਦਾਸ ਬਣੇ ਵੀ ਅਮਰ ਹੋ ਗਿਆ, ਜੇ ਦਾਸ ਨਾ ਬਣਦੇ ਵੀ ਅਮਰ ਕਿਵੇਂ ਹੁੰਦੇ? ਨਾ ਅਨੁਸਾਰ ਕਰ ਦਿੱਤਾ ਆਪਣੇ ਪਾਤਸ਼ਾਹ ਨੇ, ਨਾ ਸੀ ਸ਼੍ਰੀ ਗੁਰੂ ਅਮਰਦਾਸ, ਪਹਿਲਾਂ ਤਾਂ ਸੇਵਕ ਇਕੱਲੇ ਸੀ ਨਾ ਅਮਰਦਾਸ, ਅਤੇ ਜਦੋਂ ਦਾਸ ਨੂੰ ਬੋਲੇ ਲੈਣ ਦਾ ਤਾਂ ਅਮਰ ਨੂੰ ਪਿੱਛੇ ਕਰ ਦਿੱਤਾ। ਜਦੋਂ ਦਾਸ ਬਣ ਗਿਆ ਤੇ ਜੋ ਅਮਰ ਬਣ ਗਿਆ, ਉਹਦੇ ਦਾਸ ਬਣ ਗਿਆ ਜਿਹੜਾ ਅਮਰ ਜੰਮਣ 'ਚ ਨਹੀਂ, ਅਮਰ ਹੈ ਅਮਰ ਦੇ ਦਾਸ ਬਣ ਗਿਆ ਜਿਹੜਾ ਮਰਨ ਜੰਮਣ 'ਚ ਨਹੀਂ ਆਉਂਦਾ। ਇਸ ਕਰਕੇ ਦਾਸ ਮੈਂ ਸੋਏ, ਜਦੋਂ ਇਸ ਤਰ੍ਹਾਂ ਦੇ ਦਾਸ ਬਣਦਾ ਤੇ ਦਾਸ ਦੇ ਅੰਦਰ ਗੁਰੂ ਅੰਗਦ ਸਾਹਿਬ ਦੀ ਜਿਹੜੀ ਸੋਏ ਸੋਭਾ ਸੀ ਪ੍ਰਗਟ ਹੋ ਗਈ, ਕਿਉਂਕਿ ਐਸਾ ਦਾਸ ਬਣ ਜਾ ਤੇ ਹਵਰੇ ਸਵਰੇ ਹਲਤ ਹਲਾਤਾ, ਉਹਦਾ ਲੋਕ ਵੀ ਤੇ ਗੁਰਲੋਕ ਵੀ ਸੁਧਰ ਜਾਂਦਾ। ਦਾਸ ਮੈਂ ਸੋਏ, ਸੋਏ ਮੈਂ ਨੇ ਉਹ ਜਿਹੜਾ ਪਰਮੇਸ਼ਰ ਆ ਉਹ ਦਾਸ ਦੇ ਅੰਦਰ ਫਿਰ ਪ੍ਰਗਟ ਸਰੂਪ ਹੋ ਕੇ ਦਿਖਾਲੀ ਜਾਂਦਾ। ਭਗਤ ਨਾਮਦੇਵ ਜੀ ਨੂੰ ਕਿੰਨੀ ਜਿਹੜੀ ਦਿਖਾਲੀ ਦਿੱਤੀ, ਦਿਖਾਲੀ ਨਹੀਂ ਦਿੱਤੀ, ਗੱਲਾਂ ਵੀ ਕੀਤੀਆਂ, ਦੁੱਧ ਵੀ ਪੀਤਾ, ਗੱਲੀ ਕੇ ਬੋਲੋ ਮੇਰੀਆਂ ਗੱਲਾਂ ਨਹੀਂ ਕੀਤੀਆਂ। ਅੱਜ ਕੱਲ੍ਹ ਕਹਿੰਦੇ ਦੁੱਧ ਕਿਵੇਂ ਪੀ ਸਕਦਾ, ਭੋਗ ਕਿਵੇਂ ਲਾ ਸਕਦਾ, ਜਦ ਸਾਡੀ ਸ਼ਰਧਾ ਹੀ ਨਹੀਂ ਤੇ ਭੋਗ ਕਿਵੇਂ ਲਾਵੇ, ਦੁੱਧ ਪੀਵੇ ਕਿਵੇਂ? ਜੇ ਉਹ ਸ਼ਰਧਾ ਆ ਜਾਏਗੀ, ਮਹਾਰਾਜ ਨੇ ਦੂਧ ਪੀ ਆਏ ਭਗਤ ਕਲ ਗਿਆ, ਨਾਮੇ ਹਲਕਾ ਦਰਸ਼ਨ ਪਾਇਆ, ਦਰਸ਼ਨ ਵੀ ਹੋਇਆ, ਦੁੱਧ ਵੀ ਪਿਲਾਇਆ ਤੇ ਸੀਤ ਪ੍ਰਸ਼ਾਦ ਵੀ ਛਕਿਆ। ਸੀਤ ਪ੍ਰਸ਼ਾਦ ਵੀ ਦਿੱਤਾ ਮਾਲਕ ਨੇ, ਆਪਣਾ ਬਖਸ਼ਿਸ਼ ਵੀ ਕੀਤੀ। ਪੁੱਛਿਆ ਕੀ ਗੱਲ ਹੈ, ਕਹਿੰਦੇ ਮੰਗ ਕੋਈ ਨਹੀਂ, ਬਸ ਆਹ ਇੱਛਾ ਸੀ ਉਹ ਤੁਸੀਂ ਹੁਣ ਪੂਰੀ ਕਰ ਦਿੱਤੀ ਹੈ, ਹੁਣ ਕੋਈ ਕਹਿਣ ਵਾਲੀ ਗੱਲ ਰਹਿ ਨਹੀਂ ਗਈ। ਜਾਣੀ 72 ਵੇਰ ਸਰਵਣ ਸਰੂਪ ਦੇ ਵਿੱਚ ਬਖਸ਼ਿਸ਼ ਹੋਈ ਹੈ, 72 ਵੇਰ। ਉਹਨਾਂ ਦਾ ਸਥਾਨ ਹੈ ਨਰਸੀ ਪਿੰਡ ਵਿੱਚ, ਨਾਲ ਇੱਕ ਨਦੀ ਵਗਦੀ ਹੈ, ਉਹਦੇ ਵਿੱਚ ਅਸਥੀਆਂ ਲੋਕ ਪਾਉਂਦੇ ਆ, ਉਹ ਉਸੇ ਵੇਲੇ ਖੁੱਲ੍ਹ ਕੇ ਪਾਣੀ ਬਣ ਜਾਂਦੇ ਆ। ਪ੍ਰਤੱਖ ਹੈ, ਧਰਤੀ 'ਚ ਦੱਬ ਦਿਓ ਬਸ ਉਸੇ ਵੇਲੇ ਖਤਮ। ਅੱਜ ਵੀ ਕਲਾ ਵਰਤ ਰਹੀ, ਹੁਣ ਭਗਤ ਨਾਮਦੇਵ ਜੀ ਨੂੰ ਹਾਂਜੀ 7-8 ਸਦੀਆਂ ਬੀਤ ਗਈਆਂ। ਛੋਟਾ ਜਿਹਾ ਉੱਥੇ ਸਥਾਨ ਹੈ, 2-2 ਘੰਟੇ ਬਾਅਦ ਸ਼ਿਫਟ ਬਦਲਦੀ ਹੈ। ਇੱਕ ਗੁਰਮੁਖ ਪਿਆਰਾ ਉਹ ਸਤਾਰ ਵਜਾਉਂਦਾ ਰਹਿੰਦਾ, 2-2 ਘੰਟੇ ਬਾਅਦ ਰੌਲ ਬਦਲਦੀ ਹੈ, ਉਹਨਾਂ ਦੇ ਡੇਰੇ 'ਚ ਉਹ ਸਤਾਰ ਵੱਜਦੀ ਰਹਿੰਦੀ ਹੈ 24 ਘੰਟੇ। ਕਦੋਂ ਦੇ ਹੋ ਚੁੱਕੇ ਹੈ ਉਦੋਂ ਦੀ ਉਹ ਪਰੰਪਰਾ ਪੂਰੀ ਆ ਰਹੀ ਹੈ। ਤੁਸੀਂ ਲਿਆ ਲਓ ਪ੍ਰੇਮੀਆਂ ਦੇ ਵੀ ਬਾਰੇ ਜਾਈਏ, ਸ਼ਰਧਾਲੂਆਂ ਦੇ 24 ਘੰਟੇ ਹਰੀ ਦੇ ਜਸ ਦੀ ਜਿਹੜੀ ਸੰਭਾਲ ਚੱਲਦੀ ਰਹਿੰਦੀ ਹੈ, ਦਿਨ ਰਾਤ ਕੋਈ ਛੁੱਟੀ ਨਹੀਂ, ਮੀਂਹ ਜਾਏ ਚਲੀ ਜਾਏ, ਚੱਕੜ ਚੁੱਲੇ, ਗਰਮੀ ਆਵੇ, ਸਰਦੀ ਆਵੇ, ਕੋਈ ਮੌਸਮ ਹੋਵੇ, ਉਸੇ ਤਰ੍ਹਾਂ ਮਤਵਾਤਰ ਚੱਲ ਰਿਹਾ। ਅਤੇ ਜਿੱਥੇ ਭਗਤ ਜੀ ਦਾ ਅਵਤਰਣ ਹੋਇਆ, ਛੋਟਾ ਜਿਹਾ ਭੋਰਾ ਹੈ, ਉਸੇ ਢੰਗ ਦੀ ਜਗ੍ਹਾ। ਗੱਲ ਹੈ ਕਮਾਈ, ਅਤੇ ਜਿੱਥੇ ਉਹ ਮੰਦਰ ਹੈ ਉਹ ਇਸ ਢੰਗ ਨਾਲ ਕਿਸੇ ਕਾਰੀਗਰ ਨੇ ਬਣਾਇਆ, ਉਹਦੀ ਨੀਂਹ ਕੋਈ ਨਹੀਂ, ਧਰਤੀ ਦੇ ਉੱਪਰ ਆ ਪੱਥਰ ਦਾ, ਇਸ ਢੰਗ ਨਾਲ ਖੜਾ ਉਹ ਕਾਰੀਗਰ ਨੇ ਕੀ ਕਲਾ ਵਰਤੀ ਹੈ ਇਹ ਉਹ ਜਾਣਦਾ ਹੋਵੇਗਾ। ਉਹ ਵੀ ਸਥਾਨ ਹੈ ਜਿੱਥੇ ਫੇਰ ਵੀ ਆ ਨਾਮੇ ਕਾ ਦੇ ਭਰਾ ਪੰਡੀਆਂ ਕਹਿ ਵਿਸ਼ਵਾਸ, ਹੌਂਡਾ ਤੋਂ ਅਸੀਂ ਦਰਸ਼ਨ ਦੀਦਾਰ ਕੀਤੇ। ਉਹਦੇ ਉੱਪਰਲੇ ਪਾਸੇ ਮਹਾਰਾਜਾ ਜਗੇਸ਼ਰ ਨੇ ਰਾਜਸੂ ਜਗ ਜਿਹੜਾ ਗਿਆਨੀ ਕੀ ਕੀਤਾ ਉਹ ਨਾਲੇ ਜਗਾਇਆ, ਜਿਹੜਾ ਕਹਿੰਦੇ ਉਹਨੂੰ ਜਗ ਕੀਤਾ ਉਹ ਉਸਨੂੰ ਨਾਲੇ ਹੈ ਜਿੱਥੇ ਉਹਨਾਂ ਨੂੰ ਜਗ ਕੀਤਾ ਘੜਿਆਲ ਕਰਕੇ। ਸੋ ਕਹਿਣ ਤੋਂ ਭਾਵ ਉਹ ਪੰਡੇ ਬਾਜਾਂ ਮਾਰਦੇ ਆ, ਇੱਧਰ ਆਓ ਮੱਥਾ ਟੇਕੋ। ਪਰ ਜਿਹੜੇ ਸ਼ਰਧਾਲੂ ਉਹ ਪਹਿਲਾਂ ਭਗਤ ਨਾਮ ਦੇਵ ਦੇ ਦੇਹ ਤੇ ਜਾ ਕੇ ਮੱਥਾ ਟੇਕਦੇ ਆ, ਗਰੀਬ ਵੱਲੋਂ ਉਹ ਇਹ ਵੀ ਭੁਲੇਖਾ ਜਿਹਾ ਪਾਉਂਦੇ ਆ ਵੀ ਇਹਨੂੰ ਆ ਜਾਓ। ਪਰ ਸੰਗਤ ਜਿਹੜੀ ਜਾਂਦੀ ਹੈ ਉਹ ਜਾਂਦੀ ਇਸੇ ਸ਼ਰਧਾ ਨਾਲ ਭਗਤ ਨਾਮ ਜੀ ਦੇ ਦੇਵ ਜੀ ਦੇ ਪਿਆਰ ਦੇ ਵਿੱਚ। ਸੋ ਇਸ ਵਾਸਤੇ ਜਿਹਨਾਂ ਗੁਰਮੁਖ ਪਿਆਰਿਆਂ ਨੇ ਦਾਸਾ ਭਾਵ ਧਾਰਿਆ ਇਹ ਤਾਂ ਇੱਕ ਨਿਸ਼ਾਨ ਦਿਆ। ਇਸ ਤਰ੍ਹਾਂ ਦੇ ਪ੍ਰੇਮੀ ਉਹਦੇ ਇੱਕ ਨੇ, ਉਹਦੇ ਪ੍ਰੇਮੀਆਂ ਦਾ ਵੀ ਅੰਤ ਨਹੀਂ, ਉਹਦੇ ਨਾਵਾਂ ਦੇ ਥਾਵਾਂ ਦਾ ਵੀ ਅੰਤ ਨਹੀਂ ਗਿਣਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਸ ਹੈ ਸੋਏ, ਦਾਸ ਦੇ ਵਿੱਚ ਜਿਹੜਾ ਵਾਹਿਗੁਰੂ ਪਰਮੇਸ਼ਰ ਆਪ ਹੀ ਪ੍ਰਗਟ ਹੋ ਜਾਂਦਾ ਹੈ। ਜਦੋਂ ਇਹੋ ਜਿਹਾ ਦਾਸ ਬਣ ਜਾਂਦਾ ਉਹ ਜਿੱਧਰ ਵੀ ਦੇਖਦੇ ਹਨ ਅਵਰ ਦਾ ਮਤਲਬ ਹੈ ਹੋਰ ਦੂਸਰਾ, ਉਹਨੂੰ ਉਸ ਪਰਮੇਸ਼ਰ ਤੋਂ ਬਿਨਾਂ ਦੂਜਾ ਨਜ਼ਰ ਹੀ ਨਹੀਂ ਆਉਂਦਾ, ਦੂਜਾ ਨਜ਼ਰ ਨਹੀਂ ਆਉਂਦਾ। ਇੱਕ ਨੂੰ ਦੇ ਹੁਣ ਝੌਂਪੜੀ ਸੀ ਅੱਖਾਂ ਦੀ ਗੁੱਲੀ, ਉੱਤੋਂ ਸਰਦੀ ਦੀ ਉਹ ਤਾਰ ਰਹੀ ਹੈ ਤੇ ਬੀਬੀ ਨੇ ਕਿਹਾ ਕਿ ਮਹਾਰਾਜ ਇਹ ਸਫ਼ਰ ਦੇ ਉੱਤੇ ਨਵੇਂ ਤਾਨੇ ਪਾਉਣੇ ਚਾਹੀਦੇ ਹੈ, ਮੋਠੇ ਬੰਨਣੇ ਪੈਂਦੇ ਹਰ ਸਾਲ, ਕਿਉਂਕਿ ਅਸੀਂ ਸਫ਼ਰਾਂ 'ਚ ਵੀ ਬਹੁਤ ਸਾਲ ਰਹਿੰਦੇ ਹਾਂ, ਹੁਣ ਸਮਾਂ ਡਿਵੈਲਪ ਹੋ ਰਿਹਾ ਅਤੇ ਹਰ ਸਾਲ ਉੱਤੇ ਫਿਰ ਹੱਥ ਫੇਰਨਾ ਪੈਂਦਾ, ਮੁੱਠੇ ਹੀ ਬੰਨਣੇ ਪੈਂਦੇ ਹੈ, ਸਰਕੜਾ ਵੀ ਪਾਉਣਾ ਪੈਂਦਾ। ਅਤੇ ਉਹ ਸਾਧ ਸੰਗਤ ਜੀ ਕਹਿਣ ਲੱਗੇ ਠੀਕ ਹੈ, ਜੇ ਅੰਮ੍ਰਿਤ ਵੇਲੇ ਸਰਕੜਾ ਵੱਢੀਏ ਤਰੇਲ ਦੇ ਨਾਲ ਉਹ ਸੁਹਾੜ ਮੁਲੈਮ ਹੋਇਆ ਹੁੰਦਾ ਅਤੇ ਚੀਰ ਘੱਟ ਆਉਂਦੇ ਆ, ਦੁਪਹਿਰ ਨੂੰ ਫਿਰ ਪੂਰਾ ਤਲਵਾਰ ਨੂੰ ਬਣ ਜਾਂਦਾ, ਚੀਰ ਬਹੁਤ ਆਉਂਦੇ ਹੱਥਾਂ ਦੇ। ਇਸ ਕਰਕੇ ਸਿਆਣੇ ਬੰਦੇ ਤੇ ਜ਼ਿਆਦਾ ਅੰਮ੍ਰਿਤ ਵੇਲੇ ਕੱਢਦੇ ਸੀ। ਸੋ ਜਦੋਂ ਕੱਢਣ ਗਏ ਤਰੇਲ ਪਈ ਹੋਈ ਸੀ ਤੇ ਤੁਰਕੇ ਤੇ ਡਿੱਗਣੇ ਸੀ, ਬਾਣ ਦਿਨ ਰਵਿਆ ਪਾਰ ਬ੍ਰਹਮ, ਇਹ ਪੜ੍ਹ ਸਾਰੇ ਸਕਦੇ ਆ, ਪੜ੍ਹਨਾ ਕੋਈ ਔਖਾ ਨਹੀਂ, ਪੜ੍ਹਾਉਣਾ ਵੀ ਕੋਈ ਔਖਾ ਨਹੀਂ, ਪਰ ਇਸ ਗੱਲ ਦੇ ਉੱਤੇ ਅਮਲੀ ਜਾਮਾ ਪਹਿਨਾਉਣਾ ਇਹ ਭਗਤ ਨਾਮ ਦੇ ਵਰਗੇ ਕਿਸੇ ਕਿਸੇ ਗੁਰਮੁਖ ਦੇ ਵਿਰਸੇ ਵਿੱਚ ਆਉਂਦਾ ਹੈ। ਇਤਨੀ ਵੱਡੀ ਦੀਰਘ ਦ੍ਰਿਸ਼ਟੀ ਦਾ ਹੋ ਜਾਣਾ। ਉਹ ਦਾਤੀ ਜਿਹੜੇ ਮਾਰੀ ਤਰੇਲ ਦੇ ਤੁਰਕੇ ਜੋਏ ਕਹਿਣ ਲਈ ਮੈਂ ਦਾਤੀ ਮਾਰੀ ਹੈ ਕਿ ਬਾਣਾ ਤਰਿਆਣਾ ਵੀ ਹੈ ਤੇ ਉਹ ਇਹਨੂੰ ਦੁੱਖ ਲੱਗਾ ਤੇ ਰੋਇਆ, ਉੱਥੋਂ ਮੁੜਿਆ ਤੇ ਪਰਮੇਸ਼ਰ ਨੇ ਕਿਹਾ ਤਾਂ ਹੁਣ ਇੰਨੀ ਅਗਲੀ ਅਵਸਥਾ 'ਚ ਪਹੁੰਚ ਗਿਆ, ਇਹਨੂੰ ਜਰਰੇ ਜਰਰੇ ਵਿੱਚੋਂ ਨਜ਼ਰ ਆ ਰਿਹਾ, ਇਹਨੂੰ ਸਰਕੜਾ ਨਹੀਂ ਕੱਢਣਾ, ਇਹ ਪਰਛਾ ਵੀ ਹੁੰਦੀ ਹੈ, ਹੋਰ ਵੀ ਕਈ ਗਰਮੀ ਸਰਦੀ ਹੁੰਦੀ ਹੈ, ਆ ਬੱਚੇ ਨੂੰ ਸਮੂਹਿਆਂ ਬੜਾ ਔਖਾ ਹੋਵੇਗਾ। ਅਤੇ ਨਾਰਾਇਣ ਭਗਵਾਨ ਦੱਸੇ ਬੇਟੀ ਦਾ ਰੂਪ ਧਾਰਨ ਕਰਕੇ ਇਹ ਛੱਪਰੀ ਦੀ ਸੇਵਾ ਕਰਕੇ ਗਏ। ਇਹ ਕਹਾਣੀ ਮਾਨੋ ਕਲਪਤ ਨਹੀਂ, ਇਹਦਾ ਦ੍ਰਿਸ਼ਟਾਂਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਪਾੜ ਪੜੋਸਨ ਪੂਛ ਲੈ ਕਾਮਾ ਪਾਤਾ ਸ਼ਾਨ ਸ਼ਵਾਰੀ ਹੋ, ਜੇ ਹੁਣ ਸਾਰੇ ਸ਼ਬਦ ਦੀ ਵਿਆਖਿਆ ਕਰੀਏ ਤੇ ਇੱਧਰ ਰਹਿ ਜਾਏਗਾ ਇਸ਼ਾਰਾ ਦੇ ਰਹੇ ਹਾਂ। ਆਪਣੀ ਬੰਨੀ ਹੈ ਭਗਵਾਨ ਨੇ ਕਬੀਰ ਦਾ ਜਗ ਪੂਰਾ ਕੀਤਾ, ਕਿਹੜੇ ਕਿਹੜੇ ਦ੍ਰਿਸ਼ਟਾਂਤ ਸੁਣਾਈਏ, ਪਰ ਕਿਹਨਾਂ ਲੋਕਾਂ ਦੀਆਂ ਗੱਲਾਂ ਜਿਹਨਾਂ ਨੇ ਬਦਲਾਂ ਤੈਅ ਕੀਤੀਆਂ। ਜੈ ਦੇਖਾ ਤੈ ਅਵਰ ਨਾ ਹੋਏ, ਅੱਜ ਅਖਬਾਰਾਂ ਪੜ੍ਹ ਕੇ ਦੇਖ ਲਓ ਅੰਮ੍ਰਿਤਧਾਰੀ ਅੰਮ੍ਰਿਤਧਾਰੀਆਂ ਦੇ ਪੁਤਲੇ ਸਾੜ ਰਹੇ ਹੈ, ਅੰਬਰਧਾਰੀ ਅੰਬਰਧਾਰੀਆਂ ਦੀ ਆਲੋਚਨਾ ਕਰ ਰਹੇ ਹੋ। ਸਾਨੂੰ ਅੰਬਰਧਾਰੀਆਂ ਨੂੰ ਅੱਜ ਅੰਬਰਧਾਰੀਆਂ ਚ ਪਰਮਾਤਮਾ ਜੀ ਨੂੰ ਹਟਦਾ ਜਾ ਰਿਹਾ ਹੈ। ਉਹ ਲੋਕ ਕਿੱਥੇ ਖੜੇ ਹੈ ਜਿਹਨਾਂ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ? ਕਿਤਨਾ ਵੱਡਾ ਸਨਮਾਨ ਮਿਲਿਆ ਉਹਨਾਂ ਲੋਕਾਂ ਦੀ, ਕਿੰਨੀ ਬ੍ਰਹਮ ਦ੍ਰਿਸ਼ਟੀ ਹੈ, ਏਕਤਾ ਦ੍ਰਿਸ਼ਟੀ ਹੈ, ਬਸਮਾਦੀ ਅਵਸਥਾ ਵਿੱਚ ਹੈ, ਸ਼ਰਧਾ ਭਗਤੀ ਵਾਲੇ ਉਹਨਾਂ ਦੇ ਭਗਤ, ਪ੍ਰੇਮਾ ਭਗਤੀ ਦੇ ਭਗਤ ਕਿੰਨੇ ਤਗੜੇ ਹੈ, ਔਰ ਕਿੰਨੀ ਵੱਡੀ ਬਰਾਤ ਦ੍ਰਿਸ਼ਟੀ ਹੈ ਉਹਨਾਂ ਦੀ। ਕਹਿੰਦੇ ਜੈ ਦੇਖਾ ਤਹਿ ਵਰਨਾ, ਜਿੱਧਰ ਵੀ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਹਾਂ, ਇੱਕ ਤਾਂ ਈਰਖਾ ਦ੍ਰਿਸ਼ਟੀ ਨਾਲ, ਕੋਈ ਨਫ਼ਰ ਦ੍ਰਿਸ਼ਟੀ, ਕੋਈ ਘਿਰਨਾ ਦ੍ਰਿਸ਼ਟੀ ਨਾਲ ਦੇਖਦਾ, ਇਹ ਸਾਰਾ ਸੰਸਾਰ ਹੀ ਦੇਖੀ ਜਾਂਦਾ, ਪਰ ਗਿਆਨ ਦ੍ਰਿਸ਼ਟੀ ਨਾਲ। ਔਰ ਗਿਆਨ ਦੀ ਆਖਣਾ ਇਹ ਜਿਹਨੂੰ ਮਿਲੂ ਉਹੀ ਦੇਖੂਗਾ, ਤੂੰ ਕਿੱਥੋਂ ਦੇਖ ਲਓ, ਜਹ ਦੇਖਾ ਕਹਿੰਦੇ ਜਿੱਥੇ ਵੀ ਦੇਖਦੇ, ਜਿੱਧਰ ਕਿੱਧਰ ਵੀ, ਚਾਹੇ ਅਵਰ ਨਾ ਹੋਏ, ਉਸ ਮਾਲਕ ਤੋਂ ਬਿਨਾਂ ਉਹਨੂੰ ਦੂਜਾ ਕੋਈ ਦੀਦਾ ਹੀ ਨਹੀਂ ਹੈ। ਤੇ ਮਹਾਰਾਜ ਨੇ ਅਰਦਾਸ ਵੀ ਇਹ ਕੀਤੀ ਹੈ ਨਾ, ਇਹ ਪਾਈ ਉਹ ਦਾਤੜੀ ਜਿਸ ਹਿਰਦੇ ਰੱਖਣ ਸੰਭਾਲ, ਇੱਕ ਦੱਖਣਾ ਤੋ ਪੈ ਮੰਗੋ, ਦੇਹੋ ਆਪਣਾ ਨਾਮ ਦਿਲ ਦ੍ਰਿਸ਼। ਇਸ ਵਾਸਤੇ ਜਹ ਦੇਖਾ ਜਿੱਥੇ ਵੀ ਦੇਖਦੇ ਹੈ, ਜ਼ਿਮੀ ਜ਼ਮਾਂ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ ਨਾ ਘਾਟ ਬਾਦ ਹੋਤ ਹੈ, ਹੱਬ ਸਮਾਣੀ ਜੋਤ ਜੋ ਜਲ ਘਟਾਓ ਚੰਦਰਮ। ਐਸੀ ਤਾਂ ਉਹਨਾਂ ਦੀ ਦ੍ਰਿਸ਼ਟੀ ਬਣ ਜਾਂਦੀ ਹੈ, ਇੱਥੇ ਪਹੁੰਚਣਾ ਕੋਈ ਸੌਖੀ ਗੱਲ ਨਹੀਂ, ਬੜੀਆਂ ਕਮਾਈਆਂ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ। ਸੋ ਇਸ ਵਾਸਤੇ ਕਹਿੰਦੇ ਜਹ ਦੇਖਾ ਕੋਈ ਜਿੱਧਰ ਵੀ ਦੇਖਦੇ ਹੈ, ਮਾਲਕ ਤੋਂ ਬਿਨਾਂ ਅਵਰ ਹੋਰ ਦੂਸਰਾ ਕੋਈ ਦੀਦਾ, ਸਾਰਿਆਂ ਨੂੰ ਉਹਦੀ ਜੋਤ ਨੂੰ ਦੇਖਦੇ ਹਨ, ਸਭ ਨੇ ਜੋਤ ਜੋਤ ਹੈ ਸੋਏ, ਇਸ ਲੈ ਚਾਨਣ ਸਭ ਨੇ ਚਾਨਣ ਹੋਏ, ਐਸੀ ਦ੍ਰਿਸ਼ਟੀ ਹੈ ਉਹਨਾਂ ਦੀ।
ਗੁਰਮੁਖ ਭਗਤ ਸਹਿਜ ਘਰ ਪਾਈਏ,
ਜਿਹੜੇ ਗੁਰਮੁਖ ਹੈ ਉਹ ਭਗਤੀ ਨੂੰ ਸ਼ਰਧਾ ਨੂੰ ਸਹਿਜ ਗਿਆਨ ਬਰਾਗ ਦੇ ਘਰ ਵਿੱਚ ਆ ਕੇ ਪ੍ਰਾਪਤ ਕਰਦੇ ਹਨ, ਕਿਉਂਕਿ ਬਰਾਗ ਤੋਂ ਬਿਨਾਂ ਜਿਹੜਾ ਇਕੱਲਾ ਗਿਆਨ ਹੈ ਉਹ ਮੁਕੰਮਲ ਨਹੀਂ ਸਮਝਿਆ ਗਿਆ। ਵਿਵੇਕ ਬੈਰਾਗ ਦੇ ਸਹਿਜ ਜਿਹੜਾ ਵਿਵੇਕ ਆ, ਇਹ ਆਮ ਲੋਕਾਂ ਨੂੰ ਉਦੋਂ ਹੁੰਦਾ ਜਦੋਂ ਕੋਈ ਘਰ ਦਾ ਨੌਜਵਾਨ ਵਿਅਕਤੀ ਜਾਂ ਬਹੁਤਾ ਪਿਆਰਾ ਮਰ ਜਾਂਦਾ, ਇਹ ਸ਼ਮਸ਼ਾਨੀ ਲਹਿਰਾ ਪਿਆ, ਸ਼ਮਸ਼ਾਨ ਤੱਕ ਹੀ ਹੈ, ਜਿਲੇ ਤੀਲੇ ਤੋੜ ਕੇ ਆ ਗਿਆ। ਫਿਰ ਕੋਈ ਬੰਦ ਵਿਅਕਤੀ ਕਬੀਰ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ, ਮਾਤਾ ਜੀ ਨੂੰ ਪੁੱਛਿਆ ਕਬੀਰ ਸਾਹਿਬ ਜੀ ਕਿੱਥੇ ਹੈ? ਕਹਿੰਦੇ ਕੋਈ ਵਿਅਕਤੀ ਗੁਜ਼ਰ ਗਿਆ ਸੀ ਤੇ ਨਾਲ ਗਏ, ਉਹਨੇ ਕਿਹਾ ਚਲੋ ਉੱਥੇ ਦਰਸ਼ਨ ਕਰ ਲਵਾਂਗੇ। ਕਹਿੰਦੇ ਜੀ ਨਿਸ਼ਾਨੀ ਉੱਥੇ ਤਾਂ ਬਹੁਤ ਹੁੰਦੇ ਹੋਣਗੇ, ਅੱਗੇ ਪਹਿਲੇ ਵੀ ਆਏ ਹਾਂ, ਕਬੀਰ ਸਾਹਿਬ ਦਰਸ਼ਨ ਨਹੀਂ ਕੀਤੇ। ਕਹਿੰਦੇ ਉਹਨਾਂ ਦੇ ਸਿਰ ਤੇ ਕਲਗੀ ਹੋਵੇਗੀ, ਜਿਸ ਵੇਲੇ ਆਇਆ ਉੱਥੇ ਸਾਰਿਆਂ ਦੇ ਸਿਰ ਤੇ ਨਜ਼ਰ ਆਉਣ। ਕਹਿੰਦੇ ਮਾਤਾ ਜੀ ਉੱਥੇ ਤਾਂ ਸਾਰਿਆਂ ਦੇ ਨਜ਼ਰ ਆਉਣੀਆਂ। ਕਹਿੰਦੇ ਜਦੋਂ ਸੰਸਕਾਰ ਦੀ ਰਸਮ ਕਰਕੇ ਮੁੜਨਗੇ ਫੇਰੇ ਵੀ, ਜਿਹਦੇ ਫੇਰ ਦੇਖਿਆ ਤੇ ਕੱਲੇ ਕਬੀਰ ਦੇ, ਪੁੱਛਿਆ ਇਹ ਕੀ ਕਾਰਨ? ਕਹਿੰਦੇ ਉਸ ਵੇਲੇ ਸਾਰਿਆਂ ਨੂੰ ਬਰਾਬਰ ਸੀ, ਰੱਬ ਚੇਤੇ ਸੀ, ਬਾਅਦ ਵਿੱਚ ਭੁੱਲ ਗਿਆ, ਕਬੀਰ ਨੂੰ ਸਦਾ ਰੱਬ ਚੇਤੇ ਹੈ। ਗੱਜ ਕੇ ਬੋਲੋ
ਸਤਿਨਾਮ।
ਇਸ ਵਾਸਤੇ ਕਹਿੰਦੇ ਜਿਹੜੇ ਗੁਰਮੁਖ ਹੈ ਉਹਨਾਂ ਦੀ ਅਵਸਥਾ ਕਿਸ ਤਰ੍ਹਾਂ ਦੀ ਹੈ? ਗੁਰਮੁਖ ਭਗਤ ਸਹਿਜ ਘਰ ਹੋਏ, ਜਿਹੜੇ ਗੁਰਮੁਖ ਹੈ ਉਹਨਾਂ ਦੇ ਅੰਦਰ ਜਿਹੜੀ ਭਗਤੀ ਹੈ ਸਹਿਜ ਗਿਆਨ ਪ੍ਰਾਪਤ ਕਰਕੇ ਘਰ ਜਿਹੜਾ ਆਪਣਾ ਆਤਮਾ ਸਰੂਪ ਹੈ ਉਹਦੇ ਵਿੱਚ ਵਿਅਕਤੀ ਨੂੰ ਜੋੜਨ ਦੇ ਨਾਲ ਹੁੰਦੀ ਹੈ। ਉਹਨਾਂ ਦੀ ਵਿਅਕਤੀ ਸਦਾ ਹੀ ਸਹਿਜ ਘਰ, ਹਾਂਜੀ, ਬਾਕੀ ਜਿੰਨੇ ਘਰ ਆ ਉੱਥੇ ਸਹਿਜ ਨਹੀਂ ਹੈਗਾ, ਬਾਲਾ ਕਲੇ ਚ ਜਿੰਦੀ ਹੈ, ਘਰਾਂ ਜਦੋਂ ਟੈਲੀਵਿਜ਼ਨ ਚੱਲਦੀਆਂ, ਫਿਲਮਾਂ ਚੱਲਦੀਆਂ, ਸ਼ਰਾਬਾਂ ਦੇ ਦੌਰ ਚੱਲਦੇ ਆ, ਕਾਲਤਾਂ ਚੱਲਦੀਆਂ, ਕੀ ਕੁਝ ਚੱਲਦਾ, ਸਹਿਜ ਨਹੀਂ ਹੈਗਾ। ਪਰ ਜਿਹੜੇ ਗੁਰਮੁਖ ਹੈ ਉਹ ਸਹਿਜ ਦੇ ਘਰ ਵਿੱਚ ਰਹਿੰਦੇ ਆ, ਗਿਆਨ ਦੇ ਘਰ ਵਿੱਚ ਰਹਿੰਦੇ, ਵੈਰਾਗ ਦੇ ਘਰ ਵਿੱਚ ਰਹਿੰਦੇ। ਇਸ ਕਰਕੇ ਜਿਹੜੇ ਗੁਰਮੁਖ ਹੈ ਭਗਤ ਸਹਿਜ ਘਰ ਹੋਏ, ਸਹਿਜ ਘਰ ਵਿੱਚ ਆਪਣਾ ਸਹਿਜ ਘਰ ਕੀ ਹੈ? ਗਿਆਨ ਸਰੂਪ ਵਿੱਚ ਘਰ, ਨਾਮ ਸਰੂਪ ਦਾ ਉਹ ਗਿਆਨ ਦੇ ਭਾਵ ਵਿੱਚ ਸਦਾ ਰਹਿਣ ਦੇ ਕਾਰਨ ਉਹਨਾਂ ਦੇ ਅੰਦਰ ਭਗਤੀ ਹੁੰਦੀ ਹੈ। ਭਗਤੀ ਦੇ ਘਾਟ ਜਿਹੜੇ ਗੁਰਮੁਖ ਹੈ ਉਹ ਸਹਿਜ ਗਿਆਨ ਦੇ ਵਿਰਾਗ ਨੂੰ ਘਾਟ ਕੇ ਆਪਣਾ ਜਿਹੜਾ ਅਸਲੀ ਘਰ ਕੀ ਹੈ ਆਪਣੇ ਸਰੂਪ ਦੀ ਲਗਤਾ ਨੂੰ ਪ੍ਰਾਪਤ ਕਰਨਾ ਉਹ ਨਿਜਾਨੰਦ ਵਿੱਚ ਲੀਨ ਰਹਿੰਦੇ ਹਨ। ਕਹਿੰਦੇ ਆ ਅਵਸਥਾ ਕਿਹਨਾਂ ਨੂੰ ਮਿਲਦੀ ਹੈ ਜਿਹੜੇ ਗੁਰੂ ਨੂੰ ਮਨ ਕਰਕੇ ਮਿਲੇ। ਤਨ ਕਰਕੇ ਤਾਂ ਬਹੁਤ ਦੁਨੀਆ ਮਿਲੀ ਹੈ, ਅੱਜ ਵੀ ਮਿਲਦੀ ਹੈ, ਸਵੇਰ ਤੋਂ ਸ਼ਾਮ ਵੀ ਮਿਲਦੇ ਹੈ, ਚਲੀ ਜਾਂਦਾ, ਪਰ ਮਨ ਕਰਕੇ ਤਾਂ ਘੱਟ ਹੀ ਮਿਲਦੇ ਹੈ। ਮਨ ਦੀ ਹੋਂਦ ਮਿਟਾ ਕੇ ਬਹੁਤ ਘੱਟ ਮਿਲਦੇ ਹੈ, ਬੁੱਧੀ ਦੀ ਹੋਂਦ ਮਿਟਾ ਕੇ ਆਪਣੀ ਹੋਂਦ ਮਿਟਾ ਕੇ ਬਹੁਤ ਘੱਟ ਮਿਲਦੇ ਹੈ। ਜਿਹੜੇ ਆਪਣੀ ਹੋਂਦ ਖਤਮ ਕਰਕੇ ਮਿਲੇ ਹੈ ਉਹ ਹੋਏ ਭਾਈ ਦਇਆਲ ਸਿੰਘ ਬਣੇ, ਉਹ ਹੋਏ ਭਾਈ ਧਰਮ ਸਿੰਘ ਬਣੇ, ਉਹ ਹੋਏ ਮੁਕਤ ਸਿੰਘ ਬਣੇ, ਉਹ ਹੋਏ ਹਰਿਮੰਦਰ ਸਿੰਘ ਸਾਹਿਬ ਸਿੰਘ ਬਣੇ। ਜੇ ਇਕੱਲਾ ਸਿਰ ਕਟਾਉਣ ਨਾ ਹੋਵੇ ਤੇ ਤੇਰਾ ਪਸ਼ੂ ਪੰਛੀਆਂ ਦੇ ਵੀ ਸਿਰ ਦਿਨ ਰਾਤ ਵੱਢ ਹੁੰਦੇ ਹੈ, ਪਰ ਸਿਰ ਦੇ ਨਾਲ ਉਹਨਾਂ ਨੇ ਆਪਣੀ ਹੋਮੇ ਵੀ ਨਾਲੇ ਵੱਢ ਦਿੱਤੀ, ਆਪਣੀ ਹੋਂਦ ਵੀ ਨਾਲੇ ਖਤਮ ਕਰ ਦਿੱਤੀ। ਕਦੀ ਕੇ ਬੋਲੋ ਹੋਂਦ ਮਿਟਾ ਕੇ ਮਿਲੇ ਹੈ, ਇਹ ਮਿਟਾਉਣੀ ਬਹੁਤ ਔਖੀ ਹੈ। ਇਹ ਤਾਂ ਕਿਸੇ ਨਾ ਕਿਸੇ ਸਰੂਪ ਦੇ ਵਿੱਚ ਰਹਿੰਦੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਭਿੰਡਰਾਂ ਵਾਲੇ ਕਥਾ ਵਿੱਚ ਇੱਕ ਦ੍ਰਿਸ਼ਟਾਂਤ ਦਿਆ ਕਰਦੇ ਸਨ ਕਿ ਮਹਾਰਾਜ ਇਹ ਕੀ ਚੀਜ਼ ਹੁੰਦੀ ਇਹਦੇ ਬਾਰੇ ਦੱਸੋ। ਕਹਿੰਦੇ ਦੱਸਾਂ, ਉਹਨੇ ਕਿਹਾ ਜੀ ਇੱਕ ਮਹਾਤਮਾ ਹੁੰਦੇ ਸੀ, ਇੱਕ ਬੱਚਾ ਸੀ ਲੰਗੜਾ ਲੂਲਾ, ਉਹਨੂੰ ਜਿਲ੍ਹੇ ਕੋਈ ਚੇੜਦਾ ਸੀ ਬੜਾ ਗੁੱਸੇ ਵਿੱਚ ਭਰ ਜਾਂਦਾ ਸੀ, ਬਸ ਚੱਲਦਾ ਨਾ, ਬਹੁਤ ਵਿਰੋਧ ਕਰਦਾ। ਉਹ ਸੰਤਾਂ ਨੂੰ ਉਹਦੇ ਅੰਦਰ ਭਰ ਦਿੱਤਾ ਕਿ ਤੂੰ ਵਿਅਕਤੀ ਨਹੀਂ, ਤੂੰ ਤਾਂ ਆਪਣੇ ਚੇਲਾ ਧੰਨ ਹੈ, ਚੇਤਨ ਸਰੂਪ ਹੈ। ਜੇ ਤੈਨੂੰ ਕੋਈ ਚੇਲਾ ਧੰਨ ਕਹਿ ਕੇ ਬੁਲਾਵੇ ਬੋਲਣਾ ਨਹੀਂ ਬੋਲਣਾ, ਉਹਦੇ ਅੰਦਰ ਚੰਗੀ ਤਰ੍ਹਾਂ ਭਰ ਦਿੱਤਾ। ਹੁਣ ਬੜਾ ਖੁਸ਼ ਹੋਣਾ ਜੀ ਮੈਂ ਚੇਲਾ ਧੰਨ ਹਾਂ। ਜਿਹਦੇ ਸਮਾਂ ਬੀਤਿਆ ਤੇ ਹੁਣ ਸੰਤ ਕਹਿੰਦੇ ਜੀ ਤੁਸੀਂ ਨਾ ਕਿਸੇ ਨੇ ਚੇਲਾ ਧੰਨ ਨਹੀਂ ਕਹਿਣਾ, ਜਿਹੜਾ ਜਾਵੇ ਸੁਣਾਓ ਤੁਸੀਂ ਡੂਟੀ ਆ ਲੈ ਲੱਤਾਂ ਘੜੀ ਸੀ ਦੁਰਦਾ। ਉਹਨੇ ਮਹਾਰਾਜ ਬਾਹਾਂ ਲਾਲ ਲਾਲ ਮਾਰਨੀਆਂ, ਬੜਾ ਗੁੱਸੇ ਨਾਲ ਭਰ ਜਾਣਾ ਕਿਉੜੀਆਂ ਹੁਣ। ਉਹ ਸੰਤ ਮਹਾਂਪੁਰਖਾਂ ਕੋਲ ਆ ਗਿਆ, ਦੇਖੋ ਮਹਾਰਾਜ ਤੁਸੀਂ ਮੇਰਾ ਨਾਮ ਚੇਲਾ ਧੰਨ ਰੱਖਿਆ ਤੇ ਮੈਨੂੰ ਕਸੀਡੂ ਕਸੀਡੂ ਕਹਿੰਦੇ ਹੈ। ਕਹਿੰਦੇ ਭਾਈ ਹੈ ਤੂੰ ਪਹਿਲਾਂ ਵੀ ਕਸੀਡੂ ਸੀ, ਪਰ ਅਸੀਂ ਤੈਨੂੰ ਚੇਲਾ ਧੰਨ ਬਣਾਉਣਾ ਚਾਹੁੰਦੇ ਸੀ। ਇਹਨਾਂ ਦੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਸਾਰਾ ਕੁਝ ਕੀਤਾ। ਕਹਿੰਦੇ ਦੇਖੋ ਉਹ ਚੇਲਾ ਧੰਨ ਨਾਮ ਕਰਕੇ ਤਾਂ ਵਧਿਆ, ਪਰ ਅੰਦਰ ਅਵਸਥਾ ਮਨ ਦੀ ਬਿਰਤੀ ਨਾਮ ਕਰਨ ਕਰਕੇ ਉਹ ਕਿੰਨਾ ਗੁੱਸਾ ਕਰਦਾ। ਹਾਂ ਨਹੀਂ ਮਰਦੀ, ਹਾਂ ਨਾ ਮੁਆ ਤੇ ਹੋਈ ਬਲਾਏ, ਉਹ ਨਾ ਮੁਆ ਜੋ ਰਹਿਆ ਸਮਾਜ। ਇਹ ਸ਼ਬਦ ਤਾਂ ਪੜ੍ਹ ਦਿੱਤਾ ਕਿ ਮਰੇ ਹੋਏ ਵਿਅਕਤੀ ਤੇ, ਪਰ ਹੁੰਦਾ ਉਹ ਅਗਿਆਨੀ ਹੈ। ਇਹ ਸਭ ਗਿਆਨਵਾਨਾਂ ਤੇ ਪੜ੍ਹਿਆ ਜਾ ਸਕਦਾ ਹੈ। ਗੱਲ ਕੇ ਬੋਲੋ, ਇਸ ਵਾਸਤੇ ਗੱਲ ਤੇ ਬਹੁਤ ਥੋੜ੍ਹੀ ਹੈ। ਦੁੱਧ ਨੂੰ ਜਿਹਨੇ ਜਾਗ ਲਾਈਦਾ ਦੋ ਚਾਰ ਬੂੰਦਾਂ ਦਾ ਲਾਈਦਾ ਉਹ ਦਹੀਂ ਬਣ ਜਾਂਦਾ, ਪਰ ਜੇ ਸਿਆਣੀ ਸੁਹਾਣੀ ਹੋਵੇ ਉਦੋਂ ਮੱਖਣ ਢੰਗ ਨਾਲ ਕੱਢੇਗੀ ਤੇ ਜਿਹਨੂੰ ਸਮਝ ਨਹੀਂ ਉਹ ਸਾਰਾ ਵਿਚੇ ਰੋਲ ਦੇਵੇਗੀ। ਇਸੇ ਤਰ੍ਹਾਂ ਮਨ ਜੇ ਜਾਗ ਲੱਗ ਜਾਏ, ਸਹੀ ਜਮਨ ਸਹੀ ਬੱਤ ਤੇ ਲੱਗ ਜਾਵੇ ਤਾਂ ਬਹੁਤ ਕੁਝ ਮਿਲ ਜਾਂਦਾ, ਤੇ ਜੇ ਜਾਗ ਲੱਗੇ ਨਾ ਦੁਆਲੇ ਨਾ। ਹੁਣ ਅਸੀਂ ਗੁਰਦੁਆਰਿਆਂ 'ਚ ਆਉਂਦੇ ਹਾਂ, ਮੰਦਰਾਂ ਮਸੀਤਾਂ 'ਚ ਜਾਂਦੇ ਹਾਂ, ਇਹ ਇੱਛਾ ਨਹੀਂ ਕਿ ਸਾਨੂੰ ਕੋਈ ਜਾਗ ਲੱਗ ਜਾਵੇ, ਜਾਗੇ ਉਹਦੇ ਪੁਰਖਾਂ ਦੀ ਸੰਗਤ ਕਰ ਰਹੀ ਹੈ। ਆਪਣਾ ਮਨ ਵਿੱਚ ਹੰਕਾਰ ਮਨ ਦੀਆਂ ਬੁਰਾਈਆਂ ਸਭ ਨਾਲ ਲੈ ਕੇ ਆਉਂਦੇ ਹਾਂ, ਤੇ ਗੁਰਬਾਣੀ ਇਹ ਕਹਿੰਦੀ ਹੈ ਕਬੀਰ ਮਿਲਣਾ ਚਾਹੀਦਾ ਸੰਤ ਕੋਲ, ਸਾਥ ਨਾਲ ਲਿਖਿਆ ਹੋਏ ਪਾਤਸ਼ਾਹ ਪਾਉਣ ਦੀਜੇ ਆ ਗਏ ਹੋਏ ਹੋਏ। ਇਹਦਾ ਮਤਲਬ ਇਹ ਨਹੀਂ ਕਿ ਸੰਗਤ ਨੂੰ ਪ੍ਰੇਰ ਕੇ ਗੁਰੂ ਘਰ ਨਹੀਂ ਲਿਆਉਣਾ, ਉਹ ਤਾਂ ਬਹੁਤ ਵੱਡਾ ਪੁੰਨਿਆ ਪ੍ਰੇਰ ਕੇ ਲਿਆਉਣਾ, ਨਾਲ ਕੀ ਲਿਜਾਣਾ ਕਾਮ ਕ੍ਰੋਧ ਓਹਕਾਰ ਈਰਖਾ ਨਿੰਦਿਆ ਚੁਗਲੀ ਝੂਠ ਪ੍ਰੇਤ ਜੋ ਵੀ ਪੌਗਣ ਹੈ ਇਹ ਲੈ ਕੇ ਨਹੀਂ ਆਉਣਾ। ਅਸੀਂ ਗੁਰੂ ਘਰ ਵੀ ਆਉਂਦੇ ਹਾਂ, ਬਸ ਇਸੇ ਤਰ੍ਹਾਂ ਆਉਂਦੇ ਹਾਂ, ਪਹਿਲਾਂ ਤਾਂ ਆਪਣੇ ਅੰਦਰ ਹੁੰਦੀ ਹੈ ਅੱਗ, ਇੱਥੇ ਆ ਕੇ ਕਿਸੇ ਸੇਵਾਦਾਰ ਨੂੰ ਲੜਕਾ ਹੈ ਕਿ ਨਾ ਝਗੜਕਾ ਹੈ, ਕਿਸੇ ਨਾਲ ਨਜਾਇਜ਼ ਬਿਕਰੀ ਕਰ ਲਏ, ਉਹ ਅਗਲੇ ਲਾਉਣ ਆਏ ਸੀ ਗੁਰਘਰ, ਕਹਿੰਦੇ ਨਾਵਣ ਚਲੇ ਤੀਠੀ ਮਨ ਕੋਟੇ ਤਾਂ ਜੋਰ, ਇੱਕ ਭਾਲਤ ਸੀ ਨਾਤਿਆਂ ਦੋ ਪਾਟੜੀ ਅਸਰ, ਹੋਰ ਬਾਹਰ ਧੋਤੀ ਕੁੰਬੜੀ ਅੰਦਰ ਜਿਸਨ ਹੋਰ ਸਾਹ ਫਲਾਣ ਨਾਤਿਆਂ ਜੋਰ ਜੋਰਾ ਜੋਰ, ਇਸ ਤਰ੍ਹਾਂ ਦੀ ਕਿਰਿਆ ਬਣਦੀ ਜਾ ਰਹੀ ਹੈ। ਪਰ ਇਹੋ ਜਿਹੀ ਤੀਰਥ ਯਾਤਰਾ ਵਾਲੇ ਬਹੁਤਾ ਸਾਰਥਕ ਨਹੀਂ ਬਣਦੇ ਹੈ, ਜਿੰਨਾ ਚਿਰ ਆਓਗੇ ਉਹਨਾਂ ਦੇ ਪੁੰਨ ਤੇ ਹੈ, ਬਾਅਦ ਵਿੱਚ ਨਹੀਂ। ਉਹ ਪੱਥਰ ਵਾਲੀ ਕਿਰਿਆ ਰਹਿੰਦੀ ਹੈ, ਜਿੰਨਾ ਚਿਰ ਪਾਣੀ ਚੜ ਪਾਉਂਗੇ ਗਿੱਲਾ ਜਿਹੜੇ ਕੱਢ ਦਿਆਂਗੇ। ਆਪ ਅੰਤਰ ਸੂਕਾ, ਇਹ ਤਾਂ ਸੁੱਕਾ ਹੀ ਰਹੇਗਾ। ਇਸ ਵਾਸਤੇ ਸੰਗਤ ਵਿੱਚ ਆਉਣ ਦੀ ਜਿਹੜੀ ਦ੍ਰਿਸ਼ਟੀ ਉਹ ਬਣਾਉਣੀ ਚਾਹੀਦੀ ਹੈ। ਪਾਤਸ਼ਾਹ ਕਹਿੰਦੇ ਹਨ ਉਹ ਜਿਹੜੇ ਗੁਰਮੁਖ ਹਨ ਉਹ ਹਮੇਸ਼ਾ ਸਹਿਜ ਗਿਆਨ ਦੇ ਘਰ ਦੇ ਵਿੱਚ ਹੀ ਬਰਾਜਮਾਨ ਹੁੰਦੇ ਹਨ। ਮਨ ਦੀ ਹੋਂਦ ਮਟਾਉਣ ਤੋਂ ਬਿਨਾਂ ਜਿਹੜੇ ਗੁਰੂ ਨੂੰ ਮਿਲੇ ਆ ਉਹ ਫਿਰ ਆਉਂਦੇ ਆ, ਜਾਂਦੇ ਆ, ਮਰਦੇ ਆ, ਜੰਮਦੇ ਆ, ਘਟੀ ਜਾਂ ਕਰਦੀ ਜਾਂ ਹੁੰਦੀਆਂ ਦੇ, ਜਿਵੇਂ ਹੜ ਦੀਆਂ ਡੰਡਾਂ, ਇੱਕ ਸੱਖਣੀ ਇੱਕ ਫੇਰ ਭਰੀ ਜਾਂਦੇ। ਜਿਹਦਾ ਪੁੰਨ ਹੋਇਆ ਚੰਗੇ ਕਰਮ ਜੰਮਦਾ ਜਾਂ ਕੋਈ ਸਵਰਗ ਚੱਲ ਗਿਆ, ਜੇ ਕੋਈ ਨੀਚ ਕਰਮ ਹੋਇਆ ਉਹਨਾਂ ਨੀਚ ਨਿਖਿਤ ਦੁਨੀਆਂ ਚੱਲ ਗਿਆ, ਜਾਂ ਨਰਕਾਂ ਵਿੱਚ ਦੁੱਖ ਭੋਗਦੇ ਰਹਿੰਦੇ ਹਨ ਅਤੇ ਮੌਤ ਦੇ ਪ੍ਰੇਸ਼ ਤੇ ਡਰਾਉਂਦੇ ਰਹਿੰਦੇ ਆ, ਆਪਣੇ ਕਰਮੀ ਭੂਤ ਪ੍ਰੇਤ ਬਣ ਕੇ ਉਹਨਾਂ ਨੂੰ ਚਿੰਬੜੇ ਰਹਿੰਦੇ, ਡਰਾਉਂਦੇ ਰਹਿੰਦੇ ਆ, ਉਹ ਕਈ ਕੋਈ ਫਾਂਡੇ ਫੁੰਡੇ ਕਰਾਉਣ ਨੂੰ ਗੌੜੇ ਫਿਰਦੇ ਹੁੰਦੇ ਆਪਣੇ ਕਰਮੇ ਆ। ਇਸ ਵਾਸਤੇ ਹਜ਼ੂਰ ਦੱਸਦੇ ਹਨ ਮਰਦੇ ਆ, ਹੁੰਦੇ ਆ, ਜਾਂਦੇ ਆ, ਜੰਮਣ ਮਰਦੇ ਚੱਕਰ 'ਚ ਰਹਿੰਦੇ ਆ। ਮਹਾਰਾਜਾ ਵਿਕਰਮਾ ਜੀਤ ਨੇ ਇੱਕ ਦਿਨ ਪੁੱਛਿਆ ਕਿ ਦੁਨੀਆਂ ਦੇ ਬਹੁਤ ਰਾਜੇ ਮਹਾਰਾਜੇ ਹੋਏ ਆ, ਇਹ ਮੇਰਾ ਜਾਸ ਤੇ ਪ੍ਰਤਾਪ ਕਿਉਂ? ਵਜ਼ੀਰ ਨੂੰ ਪੁੱਛਿਆ, ਉਹ ਬੜਾ ਸ਼ਤਰੂਮਨ। ਹੁਣ ਇਹ ਗੱਲਾਂ ਤਾਂ ਕੋਈ ਸੰਤ ਮਹਾਂਪੁਰਖ ਦੱਸ ਸਕਦਾ, ਅਨੁਭਵੀ ਬੰਦਾ ਉਹਨਾਂ ਕੇ ਮੋਹਲਤ ਦਿੱਤੀ ਤੇ ਇੰਨੇ ਦਿਨਾਂ ਉੱਤਰ ਦੇਣਾ ਪਵੇਗਾ, ਬਹੁਤ ਸੋਚ ਵੀ ਉੱਤਰ ਕੋਈ ਮਿਲੇ ਨਾ। ਉਹਦੀ ਲੜਕੀ ਸੀ, ਉਹ ਕੋਈ ਪਿਛਲੀ ਪੁੰਨ ਆਤਮਾ ਸੀ, ਕਹਿੰਦੇ ਪਿਤਾ ਜੀ ਵਜ਼ੀਰ ਨੂੰ ਵੀ ਤੁਸੀਂ ਨਾ ਰੱਜ ਕੇ ਰੋਟੀ ਖਾਂਦੇ ਆ, ਨਾ ਆਰਾਮ ਕਰਦੇ, ਐਵੇਂ ਲੱਗਦੇ ਹਰ ਵੇਲੇ ਬੜੇ ਚਿੰਤਾ ਕਰੋ, ਕੀ ਕਾਰਨ ਹੈ? ਕਹਿੰਦੇ ਪੁੱਤਰੀ ਇਹ ਮਸਲਾ ਤੇ ਹੱਲ ਕਰਨ ਦਾ ਨਹੀਂ। ਕਹਿੰਦੇ ਪਿਤਾ ਜੀ ਇਹ ਸੰਸਾਰ ਹੀ ਕਰਨਾ ਚਾਹੀਦਾ, ਕੀ ਪਤਾ ਮਾਲਕ ਇਹਦੇ ਤੇ ਕਿਰਪਾ ਕਰਦਾ ਹੈ ਤੇ ਸੰਸਾਰ ਹੱਲ ਕਰਵਾ ਦਿੰਦਾ। ਫਿਰ ਉਹਨੂੰ ਦੱਸਣਾ ਪਿਆ ਕਿ ਆਹ ਕਾਰਨ। ਕਹਿੰਦੇ ਇਹ ਲੈ ਗੱਲ ਕਿਹੜੀ ਹੈ? ਤੂੰ ਆਪਣਾ ਪ੍ਰਭਾਵ ਬਣਾ ਰਾਜੇ ਕੋਲ ਜਾ ਕੇ ਕਹਿ ਮਹਾਰਾਜ ਇਹ ਗੱਲ ਤਾਂ ਪ੍ਰਸ਼ਨ ਦਾ ਉੱਤਰ ਮੇਰੀ ਲੜਕੀ ਦੇਵੇਗੀ। ਉਹਨੇ ਮਹਾਰਾਜਾ ਵਿਕਰਮਾਜੀਤ ਨੂੰ ਦੱਸਿਆ, ਉਹ ਕਹਿਣ ਲੱਗੇ ਤੇਰੀ ਲੜਕੀ ਤੇ ਮੇਰੀ ਲੜਕੀ ਦਾ ਕੀ ਫਰਕ ਹੈ? ਬੀਬੀ ਨੂੰ ਬੁਲਾ ਲਿਆ, ਉਹ ਕਹਿਣ ਲੱਗੀ ਮਹਾਰਾਜ ਸ਼ੁਕਰ ਤਾਂ ਮੈਂ ਦੇ ਸਕਦੀ ਹਾਂ, ਪਰ ਜੇ ਸਹੀ ਉੱਤਰ ਲੈਣਾ ਤੁਸੀਂ ਜੰਗਲ ਇੰਨੀ ਦੂਰ ਚਲੇ ਜਾਓ, ਉੱਥੇ ਇੱਕ ਮਹਾਤਮਾ ਮਿਲੇਗਾ ਜਿਹੜਾ ਸਵਾਹ ਭੁੱਲ ਕੇ ਪੀਂਦਾ, ਉਹ ਉੱਤਰ ਲਓ। ਮਹਾਰਾਜ ਨੂੰ ਬੜੀ ਇੱਛਾ ਹੈ ਕਿ ਮੇਰਾ ਪ੍ਰਸ਼ਨ ਹੱਲ ਹੋਵੇ, ਉੱਥੇ ਚਲੇ ਗਿਆ, ਸੰਤ ਮਿਲ ਗਿਆ, ਦੱਸੇ ਮੁਤਾਬਕ ਬੇਨਤੀ ਕੀਤੀ। ਉਹ ਕਹਿੰਦੇ ਵੀ ਉੱਤਰ ਤਾਂ ਮੈਂ ਦੇ ਸਕਦਾ, ਜੇ ਸਹੀ ਉੱਤਰ ਲੈਣਾ ਇੰਨੀ ਦੂਰ ਚਲ ਜਾ, ਉੱਥੇ ਇੱਕ ਸੰਤ ਹੈ ਉਹ ਕੋਲੇ ਪੀ ਕੇ ਖਾਂਦਾ, ਉੱਥੇ ਚਲੇ ਗਿਆ। ਉਹਨੂੰ ਪੁੱਛਿਆ ਕਹਿੰਦੇ ਉੱਤਰ ਤਾਂ ਮੈਂ ਦੇ ਸਕਦਾ, ਜੇ ਅਸਲੀ ਉੱਤਰ ਲੈਣਾ ਤੇ ਫਲਾਨੇ ਨਗਰ ਚਲ ਜਾ, ਉੱਥੇ ਇੱਕ ਬੱਚਾ ਜੰਮਿਆ, ਉਹ ਮਾਂ ਦਾ ਦੁੱਧ ਨਹੀਂ ਚੁੰਘਦਾ, ਅੱਜ ਤਿੰਨ ਹੋ ਗਏ, ਮਾਂ ਵੀ ਔਖੀ ਆ ਤੇ ਬੱਚਾ ਵੀ ਔਖਾ, ਸਾਰੇ ਹਾਹਾਕਾਰ ਮੱਚੀ ਹੋਈ ਹੈ, ਜਦੋਂ ਉਹਨਾਂ ਦੇ ਘਰ ਪੈਰ ਪਾਏਗਾ ਉਹ ਬੱਚਾ ਦੁੱਧ ਚੁੰਘਦਾ, ਤੇਰਾ ਬੜਾ ਸਤਿਕਾਰ ਉਹ ਬੱਚੇ ਨੇ ਉੱਤਰ ਦੇ ਕੇ ਮਰ ਜਾਣਾ। ਰਾਜਾ ਜੀ ਬੜੇ ਹੋਰ ਸਾਹ ਗਿਆ, ਉੱਥੇ ਜੀ ਹਾਲ ਦੁਆਈ ਪਈ ਹੋਈ, ਬੜਾ ਅਮੀਰਾਂ ਦਾ ਘਰ, ਉਹ ਕਹਿੰਦੇ ਇੰਨਾ ਇਨਾਮ ਦੇਣਗੇ ਜੇ ਕੋਈ ਬੱਚੇ ਨੂੰ ਦੁੱਧ ਪਿਲਾਵੇ, ਇਹਨਾਂ ਦੋਵਾਂ ਨੂੰ ਬਚਾਵੇ। ਜਿਹੜੇ ਮਹਾਰਾਜ ਕੁਛ ਪਛਾ ਕੇ ਗਏ, ਚਰਨ ਪਾਇਆ, ਉਹ ਬੱਚੇ ਨੇ ਜੀ ਦੁੱਧ ਪੀ ਲਿਆ ਤੇ ਹੱਸ ਪਿਆ ਤੇ ਬੋਲ ਪਿਆ, ਕਹਿੰਦੇ ਮਹਾਰਾਜ ਮੈਂ ਉੱਤਰ ਤਾਂ ਦੇ ਸਕਦਾ, ਜੇ ਅਸਲੀ ਉੱਤਰ ਲੈਣਾ ਜਿਹੜੀ ਦੇਵੀ ਨੇ ਭੇਜਿਆ ਉਹ ਵੀ ਉੱਤਰ ਦਊਗੀ। ਉਹ ਮਰ ਗਿਆ। ਕਹਿੰਦਾ ਮੇਰੀ ਇੰਨੀ ਡਿਊਟੀ ਸੀ। ਰਾਜਾ ਆ ਗਿਆ, ਬੀਬੀ ਨੂੰ ਕਹਿਣ ਲੱਗਾ, ਇਹ ਪੁੱਤਰੀ ਤੂੰ ਮੈਨਾਂ ਇੰਨਾ ਚੱਕਰ 'ਚ ਕਿਉਂ ਘੁੰਮਾਉਣਾ ਸੀ, ਇੱਥੇ ਹੀ ਦੱਸ ਦਿੰਦੀ। ਉਹ ਕਹਿੰਦੇ ਮਹਾਰਾਜ ਮੈਂ ਦੱਸ ਸਕਦੀ ਸੀ, ਤੁਹਾਨੂੰ ਯਕੀਨ ਨਹੀਂ ਸੀ ਆਉਣਾ, ਹੁਣ ਤੁਸੀਂ ਸਾਰਾ ਯਕੀਨ ਦੇ ਰਹੇ। ਪਿਛਲੇ ਜਨਮ ਉਹ ਤਿੰਨੇ ਤੁਹਾਡੇ ਭਰਾ ਸੀ ਅਤੇ ਮੈਂ ਤੁਹਾਡੀ ਭੈਣ ਸੀ, ਅਸੀਂ ਸਾਰੇ ਬੰਦਗੀ ਕਰਦੇ ਸੀ, ਤੇ ਪਰਮੇਸ਼ਰ ਸਾਡੀ ਪ੍ਰੀਖਿਆ ਲਈ ਆ ਗਿਆ। ਮੈਂ ਸੁਰਗੇ ਬਣਾਉਂਦੀ ਸੀ, ਚਾਰ ਚਾਰ ਸੁਰਗੇ ਅਸੀਂ ਪਹਿਲੀ ਥੱਲੇ ਥੱਲੇ ਨੂੰ ਦੇ ਦੇਣੇ, ਤੁਸੀਂ 24 ਘੰਟੇ ਸਿਮਰਨ ਤੇ ਰਹਿਣਾ। ਭਗਵਾਨ ਵਰਤ ਲਈ ਆਏ ਤੇ ਪਹਿਲਾਂ ਇੱਕ ਕੋ ਆਏ, ਕਹਿਣ ਲੱਗੇ ਭਾਈ ਭੁੱਖ ਲੱਗੀ ਹੈ, ਭੋਜਨ ਚਾਹੀਦਾ। ਉਹ ਕਹਿੰਦਾ ਮੈਂ ਤੈਨੂੰ ਦੇ ਕੇ ਸੁਆਹ ਖਾ ਲਵਾਂ। ਉਹ ਕਹਿੰਦੇ ਜਾ ਤੂੰ ਸੁਆਹ ਖਾਣ ਲਾ। ਮੁੰਡੇ ਵਾਲਾ ਕਹਿੰਦੇ ਹੈ ਬਾਕੀ ਠੀਕ ਹੈ, ਆਲੂ ਦਾ ਮੁੰਹ ਬੋਲਿਆ ਉਹ ਕਰ ਭੋਗਣਾ ਪੈ ਰਿਹਾ, ਗਾਂ ਮੈਂ ਕੋਲੇ ਖਾਊਂਗਾ। ਕਹਿੰਦੇ ਕੋਲੇ ਖਾ ਲਿਆ। ਤੀਜੇ ਹੋ ਗਿਆ, ਕਹਿੰਦੇ ਮੈਂ ਤੈਨੂੰ ਦੇ ਕੇ ਆਪ ਮਰ ਜਾਵਾਂ। ਕਹਿੰਦੇ ਉਹ ਮਰ ਜਾਵਣ ਦੇ ਚੱਕਰ ਚ ਪਿਆ ਰਹਿੰਦਾ। ਕਹਿੰਦੇ ਤੇਰੇ ਕੋ ਆ ਗਿਆ, ਤੇਰਾ ਹੁੰਦਾ ਸੀ, ਤੂੰ ਦੋ ਖੁੱਲ ਕੇ ਵੱਖ ਰੱਖ ਲੈਣੇ, ਦੋ ਵੱਖ ਭਗਵਾਨ ਦੇ ਵਿੱਚ ਅਰਦਾਸ ਕਰਕੇ, ਤੇ ਜੇ ਕੋਈ ਆ ਜਾ ਉਹਨੂੰ ਦੋ ਦੇ ਦੇਣੇ, ਨਹੀਂ ਛੱਡ ਲੈਣਾ। ਕਹਿੰਦੇ ਇਸੇ ਤਰ੍ਹਾਂ ਮੇਰਾ ਵੀ ਨਿਯਮ ਤੇਰੇ ਸੀ। ਕਹਿੰਦੇ ਉਹ ਪਰਮੇਸ਼ਰ ਦੀ ਪ੍ਰਸੰਨਤਾ ਮਿਲੀ, ਤੇਰਾ ਤਾਂ ਇੰਨਾ ਤੇਜ ਅਖਬਾਰ ਹੋਇਆ। ਸੋ ਇਸ ਵਾਸਤੇ ਇਹ ਹੈ ਬਜ਼ੁਰਗ ਲੋਕਾਂ ਦੇ ਵਚਨ, ਜਿਹਨਾਂ ਦੇ ਜੀਵਨਾਂ ਤੋਂ ਕੁਝ ਨਾ ਕੁਝ ਇਸ਼ਾਰੇ ਮਿਲਦੇ ਹੈ। ਕਿਸੇ ਵੀ ਸਿਆਣੇ ਦਾ ਜੀਵਨ ਪੜ੍ਹ ਕੇ ਦੇਖੀਏ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਜਿਹੜੇ ਬੰਦੇ ਗੁਰੂ ਨੂੰ ਮਨ ਦੀ ਮੋਹ ਕੇ ਨਹੀਂ ਮਿਲਦੇ, ਉਹਨਾਂ ਦਾ ਜੰਮਣਾ ਤੇ ਮਰਨਾ, ਆਉਣਾ ਜਾਣਾ ਇਸੇ ਤਰ੍ਹਾਂ ਬਣਿਆ ਰਹਿੰਦਾ ਹੈ। ਨਾਮ ਦੇ ਕੇ ਗਰੀਬ ਨਿਵਾਜ ਦੀ ਕਿਰਪਾਲਤਾ ਕਰਦੇ ਹਨ। ਉਹ ਗੁਰੂ ਕਰੋ ਜਿਹੜਾ ਸੱਤ ਪਦ ਦਾ ਲਖਾਇਤ ਹੋਵੇ, ਜਿਹੜਾ ਸੱਚ ਦੇ ਉੱਤੇ ਦ੍ਰਿੜ ਨਿਸ਼ਚਾ ਪ੍ਰਾਪਤ ਹੈ ਕਿ ਤੂੰ ਸਰੀਰ ਨਹੀਂ, ਤੂੰ ਇੰਦਰੀਆਂ ਨਹੀਂ, ਤੂੰ ਵਿਸ਼ੇ ਭੋਗ ਨਹੀਂ, ਤੂੰ ਮਨ ਬੁੱਧੀ ਨਹੀਂ, ਤੂੰ ਚੇਤਨ ਆਤਮਾ ਹੈ। ਆਤਮਾ ਜਿਹੜੀ ਹੈ ਨਾ ਜਾਇਜ਼ ਦੇ, ਨਾ ਮੇਰੇ ਤੇ ਵਾਕ ਰਾਜਨ, ਨਾ ਐਮ ਭੂਤ ਵਾ ਬਾ ਹੋ ਜਾ ਅਜੋ ਤੇ ਤਹਾ ਸ਼ਾਸ਼ਵਤੋ ਨਾ ਹਨੁਮਾਨ ਤੇ ਹਨੁਮਾਨੇ ਸਰੀਰੇ, ਨਾ ਇਹ ਮਰਦੀ ਹੈ, ਨਾ ਜਪਦੀ ਹੈ, ਨਾ ਸਰੀਰ ਦਾ ਆਨੰਦ ਕਰਨਾ ਇਹਦਾ ਨਾਸ ਹੁੰਦਾ, ਇਹ ਕਰਾ ਰਹਿਣ ਵਾਲੀ ਹੈ। ਪੂਰਾ ਗੁਰੂ ਇਸ ਚੀਜ਼ ਤੇ ਦ੍ਰਿੜਤਾ ਕਰਾ ਦਿੰਦਾ। ਜਿਹੜਾ ਅਧੂਰਾ ਗੁਰੂ ਹੈ ਉਹ ਕਹਿੰਦਾ ਚੰਗਾ ਖਾਓ, ਚੰਗਾ ਪਹਿਨੋ, ਮੌਜਾਂ ਲੁੱਟੋ, ਬਹਾਰਾਂ ਲੁੱਟੋ, ਆ ਜਾ ਮਿੱਠਾ, ਅਗਲਾ ਪਿੰਡ ਡਿੱਠਾ ਗੱਜ ਕੇ ਬੋਲੋ। ਆ ਜਿਹੜੇ ਚਾਰ ਬਾਕੀ ਹੈ ਇਹਨਾਂ ਦਾ ਇਹ ਮਿਸ਼ਨ ਹੈ। ਚਾਰ ਬਾਗ ਮਾਤਾ ਵਾਲੇ ਜਿਹੜੇ ਨਾਸਤਿਕ ਭੌਤਿਕਵਾਦੀ ਹੈ, ਭੌਤਿਕਵਾਦੀ ਜਿਹੜੇ ਲੋਕ ਹੈ, ਵਿਗਿਆਨਵਾਦੀ ਹੈ, ਇੱਥੇ ਵੀ ਖੜੇ ਹੈ। ਇਹ ਸਮੱਗਰੀ ਇਕੱਠੀ ਕਰੋ, ਵਿਸ਼ੇ ਭੋਗੋ, ਦੁਨੀਆਂ ਦੇ ਆਨੰਦ ਲਓ। ਕੋਈ ਰੱਬ ਰੁਗ ਨਹੀਂ, ਕੋਈ ਨਰਕ ਸੁਰਗ ਨਹੀਂ, ਬਸ ਮੌਜ ਲੈ ਲਓ। ਉਹ ਇੱਥੇ ਖੜੇ ਹੈ। ਇੱਕ ਡਰਿੰਕ ਵੀ ਲੈ ਲਈ। ਪੂਰਾ ਗੁਰੂ ਕੀ ਦੱਸਦਾ ਹੈ? ਪੂਰਾ ਗੁਰੂ ਦੱਸਦਾ ਹੈ ਕਿੱਥੋਂ ਉਪਜਿਆ, ਕਹਿ ਰਹੇ ਕਹਿ ਮਹੇ ਸਮਾਏ, ਜੀਵਾਤਮਾ ਕਿੱਥੋਂ ਪੈਦਾ ਹੋਈ, ਕਿਹਦੇ ਆਸਰੇ ਰਹਿ ਰਹੀ ਹੈ, ਮਰਨ ਤੋਂ ਬਾਅਦ ਕਿੱਥੇ ਇਹਦੀ ਸਮਾਈ ਹੁੰਦੀ ਹੈ, ਔਰ ਕਦੋਂ ਇਹਦਾ ਛੁਟਕਾਰਾ ਹੋਵੇਗਾ, ਔਰ ਕਿਸ ਤਰ੍ਹਾਂ ਆਤਮਾ ਗਿਆਨ ਹੋਵੇਗਾ, ਵਪਾਰਾਂ ਦੇ ਵਿਜੇ ਕਿਵੇਂ ਪ੍ਰਾਪਤ ਕੀਤੀ ਜਾਵੇਗੀ, ਇਹ ਗੱਲਾਂ ਪੂਰਾ ਗੁਰੂ ਦ੍ਰਿੜ ਕਰਾਉਂਦਾ ਹੈ ਸੱਚ ਦੇ ਕੇ। ਇਸ ਕਰਕੇ ਸੋ ਗੁਰ ਕਰੋ, ਉਸ ਗੁਰੂ ਨੂੰ ਗੁਰੂ ਬਣਾਓ, ਜੇ ਉਹ ਕਹਿੰਦੇ ਜੇ ਸਾਚ ਦਾ ਜਿਹੜਾ ਸੱਚ ਦੇ ਉੱਤੇ ਦ੍ਰਿੜਤਾ ਨਿਸ਼ਚਾ ਕਰਵਾ ਦੇਣਾ ਕਰੇ।
ਅਪੱਥ ਕਥਾਵੈ ਸ਼ਬਦ ਮਿਲਾਵੈ।
ਅਪੱਥ ਕੋਈ ਨਾ, ਪਰਮੇਸ਼ਰ ਅਪੱਥ ਨਹੀਂ ਹੈ, ਉਹਦੀ ਕਥਾ ਕੀਤੀ ਤੇ ਨਹੀਂ ਜਾਂਦੀ, ਪਰ ਜੇ ਕਰਦੇ ਹਾਂ ਆਪਣੀ ਕਲਿਆਣ ਵਾਸਤੇ, ਗੱਲ ਕੇ ਬੋਲੋ, ਉਹਦਾ ਮਨ ਕਲਿਆਣ ਵਾਸਤੇ ਨਹੀਂ ਕਥਾ ਕਰਨੀ। ਅੰਤ ਤੇ ਲਿਆ ਨਹੀਂ ਜਾ ਸਕਦਾ, ਹੁਣ ਸਮੁੰਦਰ ਦਾ ਅੰਤ ਤਾਂ ਲੈਣਾ ਔਖਾ, ਜੇ ਮਰਜੀ ਬੜਾ ਬਣ ਕੇ ਚੁੱਭੀ ਲਾਏਗਾ ਤੇ ਬਹੁਤ ਕੁਝ ਪ੍ਰਾਪਤ ਵੀ ਹੋ ਜਾਏਗਾ। ਉਹਦਾ ਅੰਤ ਲੈਣ ਵਾਸਤੇ ਨਹੀਂ ਕਥਾ ਕਰਨੀ, ਕਥਾ ਕਰਨੀ ਆ ਆਪਣੇ ਪਾਪਾਂ ਦੀ ਮੈਲ ਧੋਣ ਵਾਸਤੇ। ਇਸ ਵਾਸਤੇ ਕਹਿੰਦੇ ਉਹ ਅਪੱਥ ਹੈ, ਅਪੱਥ ਕਥਾਵੈ, ਜਿਹੜਾ ਅਕਥਨੀਏ ਵਾਹਿਗੁਰੂ ਆ ਕਥਾਵੈ, ਮੈਂ ਉਹਦੀ ਕਥਾ ਕਰਨਾ ਕਰੇ, ਸੁਣਾਉਣਾ ਕਰੇ। ਹਾਂਜੀ,
ਸ਼ਬਦ ਮਿਲਾਵੈ,
ਸ਼ਬਦ ਹੀ ਵਿਚਾਰ ਦੇ ਕੇ ਨਾ ਪਰਮਾਤਮਾ ਨਾਲ ਜੋੜ ਦੇ। ਇੱਕ ਤਾਂ ਹੈਗਾ ਹਾਂਜੀ, ਖੇਤ ਨੂੰ ਰੰਗਦਾਰ ਲੀੜੇ ਪਵਾ ਕੇ ਲਓ ਜੀ, ਇਹ ਭੇਖ ਦੇ ਦਿੱਤਾ, ਭੇਖ ਦੇਣ ਵਾਲਾ ਗੁਰੂ ਆ। ਇੱਕ ਹੈਗਾ ਜੰਜੂ ਬੋਧੀ ਵਿਖਾ ਦਿੱਤੀ ਜਾਂ ਕੋਈ ਕਿਰਿਆ ਕਰਵਾ ਦਿੱਤੀ ਉਹ ਕਰਾ ਦਿੱਤਾ। ਇੱਕ ਗੁਰੂ ਹੈਗਾ ਜਿਹੜਾ ਦੇਹ ਦੇ ਆਸ ਨੂੰ ਤੋੜ ਕੇ ਸ਼ਬਦ ਦੀ ਵਿਚਾਰ ਦੁਆਰਾ ਆਤਮਾ ਪਦ ਵਿੱਚ ਰਸਾਈ ਕਰਾਵੇ, ਉਹ ਹੈ ਪੂਰਾ ਗੁਰੂ। ਇਸ ਵਾਸਤੇ ਜਿਹਨੂੰ ਮਾਨਣ ਗਿਆ ਗੁਰੂ ਪੂਰਾ ਭੇਟੋ ਬਟ ਭਾਗੀ ਮਨ ਹੈ ਭੈ ਪ੍ਰਗਾਸਾ, ਕੋਈ ਨਾ ਭਗਤ ਨਾਰਾ ਦੂਜਾ ਆਪਣੇ ਸਾਹਿਬ ਦਾ ਭਰਵਾਸਾ। ਇਸ ਵਾਸਤੇ ਕਹਿੰਦੇ ਫਿਰ ਸ਼ਬਦ ਦੁਆਰਾ ਉਹਦੇ ਨਾਲ ਮਿਲਾ ਦੇਣਾ ਕਰੇ
ਹਰ ਕੇ ਲੋਕ ਅਵਰ ਨਹੀਂ ਕਾਰਾ।
ਜਿਹੜੇ ਹਰੀ ਦੇ ਲੋਕ ਹਨ ਅਵਰ, ਜਿਹੜੇ ਦੁਨਿਆਵੀ ਲੋਕ ਚੋਰੀ ਜਾਰੀ ਬਦਮਾਸ਼ੀ ਗਲਤ ਕੰਮਾਂ ਦੀ ਕਾਰ ਕਾਰਜ ਕਰਦੇ ਆ, ਉਹ ਇਹ ਕੰਮ ਨਹੀਂ ਕਰਦੇ। ਉਹ ਤਾਂ ਉਹ ਕਾਰ ਕਰਦੇ ਆ ਜਿਹੜੀ ਉਸਦੀ ਕਾਰ ਹੁਕਮ ਦੀ ਕਾਰ, ਕਹਿੰਦੇ ਕਾਰ ਸੇਵਕ। ਕਾਰ ਸੇਵਕ ਜਿਹੜੀ ਹੈ ਜਿਹੜੇ ਕਿਸੇ ਦੇ ਹੁਕਮ ਦੀ ਲਕੀਰ ਦੇ ਅੰਦਰ ਰਹਿ ਕੇ ਕੀਤੀ ਜਾਏ, ਗੱਲ ਕੇ ਬੋਲੋ ਉਹਨੂੰ ਕਾਰ ਸੇਵਾ ਕਹਿੰਦੇ। ਸੋ ਇਸ ਵਾਸਤੇ ਕਹਿੰਦੇ ਹੈ ਕਾਰਾ ਉਹ ਹੋਰ ਕਾਲੇ ਕਾਰਨਾਮੇ ਨਹੀਂ ਕਰਦੇ। ਹਰ ਕੇ ਲੋਕ ਅਵਰ ਨਹੀਂ ਕਾਰਾ, ਜਿਹੜੇ ਹਰੀ ਦੇ ਲੋਕ ਨਾਮ ਸਿਮਰ ਪਰਪਕਾਰ ਦਇਆ ਦਾਨ ਕੁਰਬਾਨੀ ਧਰਮ ਦੇ ਨੇਕੀ ਦੇ ਪਵਿੱਤਰ ਕੰਮਾਂ ਦੇ ਕਾਰਜ ਕਰਦੇ ਹੈ, ਉਹ ਐਸੇ ਕਾਰਜ ਨਹੀਂ ਕਰਦੇ ਜਿਹਨਾਂ ਨਾਲ ਉਹਨਾਂ ਦਾ ਲੋਕ ਪ੍ਰਲੋਕ ਵਿਗੜੇ। ਉਹ ਪਵਿੱਤਰ ਕਾਰਜ ਪਵਿੱਤਰ ਸੇਵਾ ਨੂੰ ਨਿਭਾਉਂਦੇ ਹਨ, ਪਵਿੱਤਰ ਕਾਰਜ ਕਰਦੇ ਹਨ, ਗਲਤ ਕਾਰਜ ਨਹੀਂ ਕਰਦੇ ਹਨ। ਠਾਕਰ ਨੂੰ ਸੱਚਾ ਜਾਣਦੇ, ਸਮਝ ਲਿਆ ਵੀ ਠਾਕਰ ਸੱਚਾ, ਉਸ ਦੀ ਪਾਲਣਾ ਲੈ ਕਰਨ ਵਾਲਾ ਉਹ ਹੀ ਹੈ। ਹੋਰ ਤਾਂ ਉਦੋਂ ਭਿੰਨ ਕੋਈ ਹੈ ਨਹੀਂ। ਅਤੇ ਜੇ ਸਾਡੇ ਬੱਚਾ ਹੋ ਗਿਆ ਬੜੇ ਖੁਸ਼ ਹੁੰਦੇ ਹਾਂ, ਜੇ ਹੋ ਗਿਆ ਕਹਿੰਦੇ ਨਹੀਂ ਪਤਾ ਨਹੀਂ ਰੱਬ ਦੇ ਕੀ ਮਾਂ ਮਾਰੇ ਸੀ ਸਾਡਾ ਨੌਜਵਾਨ ਪੁੱਤ ਮਾਰਤਾ, ਗੱਲ ਕੇ ਬੋਲੋ ਰੱਬ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ, ਸ਼ਾਇਦ ਰੱਬ ਗਾਲਾਂ ਸੁਣ ਕੇ ਡਰ ਜੂਗਾ ਸਾਨੂੰ, ਗੱਲ ਕੇ ਬੋਲੋ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਪਿਆਰੇ ਆ ਉਹ ਭਾਈ ਪਠਾਰੀ ਮੈਨੂੰ ਆਪਣੇ ਪੁੱਤ ਦੇ ਕੱਫਣ ਆਪ ਸੀਂਦੇ ਆ। ਕੋਈ ਹਰ ਸ਼ੋਗ ਨਹੀਂ, ਹਰ ਸ਼ੋਗ ਨਹੀਂ ਜਾਣੇ, ਐਸੀ ਅਵਸਥਾ ਹੈ ਉਹਨਾਂ ਦੀ। ਸੱਚ ਔਰ ਠਾਕਰ ਉਹ ਠਾਕਰ ਨੂੰ ਸੱਚਾ ਜਾਣਦੇ, ਉਹਦੇ ਹੁਕਮ ਨੂੰ ਸੱਚਾ ਜਾਣਦੇ ਆ। ਆਪ ਸੱਤ ਕੀਆ ਸਭ ਸੱਤ, ਉਹਦੇ ਕੀਤੇ ਉਹਨੂੰ ਸੱਤ ਕਰਕੇ ਮੰਨਦੇ ਆ। ਅਤੇ ਸਾਚ ਪਿਆਰ ਜਿਹੜਾ ਠਾਕਰ ਆ ਉਹਦੇ ਨਾਲ ਸਾਚ ਪਿਆਰਾ, ਉਹਨਾਂ ਨੂੰ ਠਾਕਰ ਜਿਹੜਾ ਸੱਚਾ ਜਾਣ ਕੇ ਬਹੁਤ ਪਿਆਰਾ ਲੱਗਦਾ ਹੈ, ਉਸ ਪਿਆਰੇ ਲਈ ਉਹ ਬੰਦ ਬੰਦ ਵੀ ਕਟਾ ਸਕਦੇ ਆ, ਜਗੂਰਾਂ ਨਾਲ ਵਾਸ ਵੀ ਨਹੀਂ ਚੱਲਦਾ, ਚੱਲ ਖੜੀਆਂ ਤੇ ਤੁੰਗੇ ਤੁੰਗੇ ਵੀ ਹੋ ਸਕਦੇ ਪਰ ਪਿਆਰੇ ਨਹੀਂ ਕੱਢਦੇ। ਗੱਲ ਜੇ ਬੋਲੋ ਖੋਪਰੀਆਂ ਦਾ ਆ ਸਕਦੇ, ਕੇਸ ਕਤਲ ਨਹੀਂ ਕਰਾਉਂਦੇ। ਅੱਜ ਸਾਡਾ ਜੇ ਗੁਰੂ ਨਾਲ ਪਿਆਰ ਹੋਵੇ ਫਿਰ ਆਪਾਂ ਇਹ ਕੰਮ ਕਰੀਏ ਕਿਉਂ? ਜਿਹੜੇ ਸ਼ਰਾਬ ਦੀ ਗਲਾਸੀ ਜਾਂ ਪਿਆਲੀ ਫੜਦੇ ਹਾਂ, ਗੁੱਟ 'ਚ ਕੜਾ ਪਾਇਆ ਹੋਵੇ, ਜੇ ਇਹ ਆ ਜਾਏ ਕਿ ਹੱਥ 'ਚ ਗੁਰੂ ਮਹਾਰਾਜ ਦਾ ਕੜਾ, ਅਸੀਂ ਕੰਮ ਵੀ ਕਰਦੇ ਹਾਂ। ਗੱਲ ਜੇ ਬੋਲੋ ਇਹ ਤਾਂ ਅਹਿਸਾਸ ਹੁੰਦਾ ਹੀ ਸਭ ਨੂੰ ਭੁੱਲ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਹੈ ਸਾਚ ਪਿਆਰਾ, ਉਹਨਾਂ ਨੂੰ ਸੱਚ ਨਾਲ ਹੀ ਪਿਆਰਾ, ਸੱਚਾ ਹੀ ਉਹਨਾਂ ਨੂੰ ਪਿਆਰਾ ਲੱਗਦਾ ਹੈ। ਸੱਚੇ ਦੇ ਬਚਨ, ਸੱਚੇ ਦੀ ਜੋ ਵੀ ਹੁਕਮ ਮਰਜ਼ਾਦਾ ਬੜੀ ਪਿਆਰੀ ਲੱਗਦੀ ਹੈ। ਜਿਹੜਾ ਭੌਤਿਕ ਸਰੀਰ ਆ ਪੰਜਾਂ ਤੱਤਾਂ ਦਾ, ਇਹਦੇ 'ਚ ਮਨੋਂ ਆਉਂਦੇ ਨੇ ਜਿਹੜਾ ਸੂਕਸ਼ਮ ਸਰੀਰ ਹੈ, ਇਹ 17 ਤੱਤਾਂ ਦਾ ਜਿਹਦੇ ਅੰਦਰ ਮਨ ਬੁੱਧੀ ਰਹਿ ਰਹੀ ਹੈ। ਇਹ ਜਿਹੜਾ ਸਰੀਰ ਹੈ ਇਹ ਮਲਮੂਤਰ ਦੀ ਦੇਹ ਹੈ, ਇਹ ਉਹਦਾ ਹੋਰ ਹੈ ਬਾਸੰਸੀ ਜੀਰਣਾ ਦੀ ਜਥਾ ਪਿਆ ਹੈ। ਕਹਿੰਦੇ ਜਿਵੇਂ ਪੁਰਾਣਾ ਚੋਲਾ ਲਾ ਕੇ ਨਵਾਂ ਪਾ ਲਈਏ, ਆਤਮਾ ਇਸੇ ਤਰ੍ਹਾਂ ਸਰੀਰਾਂ ਨੂੰ ਬਦਲਦੀ ਹੈ। ਇਸ ਵਾਸਤੇ ਕਹਿੰਦੇ ਹਨ ਤਨ ਮੈਂ ਮਨੁਆ, ਇਹ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਹੈ, ਇਹਦੇ ਅੰਦਰ ਮਨੁਆ ਦਾ ਮਤਲਬ ਜਿਹੜਾ 17 ਤੱਤਾਂ ਦਾ ਸੂਕਸ਼ਮ ਜਿਹਨੂੰ ਲਿੰਗ ਸਰੀਰ ਕਹਿੰਦੇ, ਜਿਹੜਾ ਕਰਮਾਂ ਦਾ ਹਿਸਾਬ ਕਿਤਾਬ ਦੇਣ ਲੈਣ ਲਈ ਅੱਗੇ ਜਾਂਦਾ ਆਉਂਦਾ, ਉਹਦੀ ਗੱਲ ਕਰਦੇ ਆ। ਇਸ ਵਾਸਤੇ ਕਹਿੰਦੇ ਇਹਦੇ 'ਚ ਮਨੁਆ ਹੈ, ਮਨ ਤੋਂ ਪਰੇ ਬੁੱਧੀ ਹੈ, ਬੁੱਧੀ ਦੇ ਉੱਤੇ ਜਿਹੜਾ ਪ੍ਰਤੀਬਿੰਬ ਹੈ ਉਹਦਾ ਨਾਮ ਆਤਮਾ ਹੈ। ਜਿਹੜੀ ਬੁੱਧੀ ਸ਼ੁੱਧ ਬੁੱਧੀ ਹੈ ਉਹ ਆਤਮਾ ਦੇ ਪ੍ਰਤੀਬਿੰਬ ਨੂੰ ਦੇਖ ਸਕਦੀ ਹੈ, ਜਿਹੜੀ ਮਲੀਨ ਬੁੱਧ ਹੈ ਉਹ ਤਾਂ ਅਨੁਭਵ ਹੀ ਨਹੀਂ ਕਰ ਸਕਦੀ। ਹਾਂਜੀ, ਅਤੇ ਜੇ ਪਾਣੀ ਮੈਲਾ ਹੋਵੇ ਤੇ ਫਿਰ ਸਾਧ ਸੰਗ ਕਿਹੜਾ ਕਿਵੇਂ ਦਿਸੇਗਾ, ਨਹੀਂ ਦਿਸੇਗਾ। ਬੁੱਧੀ ਨਿਰਮਲ ਹੋਏਗੀ ਤੇ ਆਤਮਾ ਨੂੰ ਦੇਖ ਸਕਦੇ ਹਾਂ, ਉਹਦੀ ਨਿਰਮਤਾਈ ਵਾਸਤੇ ਆਹਾਰ ਸਦੋ ਸਤਿਜੁਦਾ ਸਤਿਜੁਦੋ ਦੁਰਬਾ ਸਿਮਰਤਾ। ਆਹਾਰ ਸਦ ਹੋਏਗਾ, ਮਨ ਸਦ ਹੋਏਗਾ, ਮਨ ਸਦ ਹੋਏਗਾ, ਬੁੱਧੀ ਸਦ ਹੋਏਗੀ, ਬੁੱਧੀ ਸਦ ਹੋਏਗੀ ਤੇ ਪਰਮਾਤਮਾ ਨੂੰ ਦੇਖ ਸਕਦੇ ਹਾਂ। ਇਸ ਵਾਸਤੇ ਇਹਨਾਂ ਗੱਲਾਂ ਆਪਣੇ ਅੰਦਰ ਚੰਗੀ ਤਰ੍ਹਾਂ ਭੰਬ ਲੈਣਾ ਚਾਹੀਦਾ ਕਿ ਸਾਡੇ ਕਰਮ ਕਿਰਿਆ ਕਿਹੋ ਜਿਹੀ ਹੈ, ਅਸੀਂ ਕਿਉਂ ਰੱਬ ਤੋਂ ਵਿਛੜੇ, ਕਿਉਂ ਨਹੀਂ ਉਹ ਮਿਲ ਰਿਹਾ, ਜਿੰਨਾ ਕੁਝ ਕਰਨਾ ਉਹ ਕੁਝ ਨਾ ਕੁਝ ਖਾਮੀਆਂ ਹਨ ਜਿਹੜੀਆਂ ਉਹਦੇ ਮਿਲਣ ਵਿੱਚ ਰੁਕਾਵਟਾਂ ਹਨ। ਇਸੇ ਵਾਸਤੇ ਕਥਾ ਸੁਣਨੀ ਅਤਿਅੰਤ ਜ਼ਰੂਰੀ ਹੈ। ਇੱਥੇ ਆ ਕੇ ਆਪਣੇ ਜੀਵਨ ਦੀ ਸਹੀ ਮਿਹਨਤ ਪੜਚੋਲ ਕੀਤੀ ਜਾਂਦੀ ਹੈ। ਜੇ ਸੰਪਰਦਾਇਕ ਢੰਗ ਨਾਲ ਆਪਾਂ ਵਿਚਾਰ ਕਰਾਂਗੇ, ਜੇ ਆਪਣੇ ਮਨ ਦੀ ਬੁੱਧੀ ਰਲਾ ਕੇ ਕਰਾਂਗੇ, ਫਿਰ ਗਲਤ ਜਾ ਸਕਦੇ ਹਾਂ, ਲਿਜਾ ਸਕਦੇ ਹਾਂ। ਸੱਚੇ ਪਾਤਸ਼ਾਹ ਦੇ ਤਨ ਮੈਂ ਮਨੂਆ ਮਨ ਮੈਂ ਸੱਚਾ, ਮਨ ਦੇ ਵਿੱਚ ਸੱਚਾ ਵਾਹਿਗੁਰੂ ਰਹਿ ਰਿਹਾ ਹੈ ਮਨ ਬੁੱਧੀ ਦੇ ਅੰਦਰ।
ਸੋ ਸੱਚਾ
ਜਦੋਂ ਸੱਚੇ ਨੂੰ ਮਿਲ ਗਿਆ ਤੇ ਉਹਦੇ ਚੇਰਾ ਲੱਗਿਆ, ਇਹਦਾ ਉਹਦਾ ਭੇਦ ਹੋ ਗਿਆ। ਇਹਦਾ ਵੱਖ ਹੋਣ ਵਾਲੀ ਗੱਲ ਹੀ ਨਹੀਂ ਰਹਿ ਸਕਦੀ, ਫਿਰ ਤਾਂ ਉੱਥੇ ਜੁਦਾਈ ਹੋ ਹੀ ਨਹੀਂ ਸਕਦੀ, ਫਿਰ ਖੁਦਾਈ ਰਹਿ ਜਾਂਦੀ, ਜੁਦਾਈ ਨਹੀਂ ਰਹਿੰਦੀ। ਗੱਲ ਖੁਦਾਈ ਕਦੋਂ ਦੀ, ਜਦੋਂ ਖੁਦੀ ਮਿਟ ਜਾਂਦੀ ਹੈ, ਹੋਮੇ ਮਿਟ ਜਾਂਦੀ ਹੈ। ਵੈਨ ਆਈ ਸ਼ੈਲ ਬੀ ਫਰੀ, ਵੈਨ ਆਈ ਸ਼ੈਲ ਸੀਸ ਟੂ ਬੀ, ਮੈਂ ਮੁਕਤ ਤਦ ਹੋਵਾਂਗਾ ਜਦ ਮੈਂ ਨਾ ਰਹਿ ਜਾਵੇਗੀ। ਜਿੰਨਾ ਚਿਰ ਮੈਂ ਵਾਲਾ ਭਾਵ ਆ, ਉਹਨਾਂ ਚਿਰ ਅਸੀਂ ਉਹਦੇ ਚ ਭੇਦ ਕਿਵੇਂ ਹੋ ਸਕਦੇ ਹਾਂ, ਕਦਾਪ ਨਹੀਂ ਹੋ ਸਕਦੇ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ, ਪਰ ਅੱਜ ਲੋਕ ਰੱਬ ਨੂੰ ਵੀ ਝੂਠਾ ਦਾ ਮੰਨ ਲਉਂਦੇ। ਜਦੋਂ ਰੱਬ ਦੀ ਬਾਣੀ ਦੇ ਬਿੰਦੂ ਕਰਦੇ ਆ, ਇਹਦਾ ਮਤਲਬ ਰੱਬ ਝੂਠਾ ਅਸੀਂ ਸੱਚੇ ਹਾਂ। ਰਾਵਣ ਵਾਲੀਆਂ ਨੇ ਰੱਬ ਨੂੰ ਝੂਠਾ ਕਰਨ ਦੀ ਕੋਸ਼ਿਸ਼ ਕੀਤੀ, ਅਰਨਾਮ ਚਾਰੀਆਂ ਨੇ ਝੂਠਾ ਕਰਨ ਦੀ ਕੀਤੀ, ਜਲੇ ਅਰਨਾਮ ਕਰੇ ਅਰਨਾਲ ਸਿੰਘ ਹਾਂ ਜੀ, ਹੋਰ ਤਾਂ ਕੋਈ ਹੈ ਹੀ ਨਹੀਂ। ਪਰ ਉਹਨਾਂ ਦੀ ਖਿਆਤੀ ਕਿੰਨੀ ਕੁ ਨਿਕਲੀ, ਪ੍ਰਹਲਾਦ ਸੱਚਾ ਸਿੰਘ ਝੂਠਾ ਕਰਨ ਦੀ ਕੋਸ਼ਿਸ਼ ਕੀਤੀ, ਉਮਰ 5 ਸਾਲ ਸੀ, ਪਰ ਅੰਦਰ ਸੱਚ ਆ ਗਿਆ ਸੀ। ਸਾਰੀ ਤਰ੍ਹਾਂ ਦੇ ਡਰਾਵੇ, ਸਾਰੀ ਤਰ੍ਹਾਂ ਦੀਆਂ ਸਜ਼ਾ ਦਿੱਤੀਆਂ ਸਾਸਨਾਂ ਦੇ ਬਾਲਕ ਕਿਵੇਂ ਕਹਿੰਦੇ ਗਮ ਨਾ ਕਰ, ਉਹ ਜਿਹੜੀ ਤਾੜਨਾ ਕਰਦਾ ਸੀ ਕਿ ਬਾਲਕ ਦਾ ਕੋਈ ਗਮ ਨਹੀਂ ਸੀ, ਗਾ ਤੂੰ ਕਰਨਾ ਕਰੀ ਜਾ, ਉਹਦਾ ਗੇਂਦ ਨੂੰ ਜਿੰਨਾ ਉਭਾਰ ਉਭਰਦੀ ਹੈ, ਸੱਚ ਨੂੰ ਜਿੰਨਾ ਉਭਾਰ ਉਹਨੇ ਉਭਰਦਾ ਹੈ, ਇਹ ਨਹੀਂ ਥੱਲੇ ਜਾਣ ਵਾਲੀ ਚੀਜ਼। ਬਾਦਸ਼ਾਹ ਕਹਿੰਦੇ ਹਨ, ਹਾਂਜੀ,
ਸੇਵਕ ਪ੍ਰਭ ਕਹਿ ਲਾਗੈ ਪਾਏ,
ਪਿਛਲੀ ਫੇਰ ਕਿਰਪਾ ਕਰਦੇ ਹੋ,
ਸੋ ਸਾਚਾ ਬਿਨ ਸਾਚੇ ਰਾਚਾ।
ਸੱਚਾ ਜਿਹੜੇ ਉਹਦੇ ਭਗਤ ਹੈ, ਸੱਚੇ ਨਾਲ ਮਿਲਦਾ, ਉਹਦੇ ਜਿੰਨੇ ਰੱਖਦੇ ਉਹਨਾਂ ਨੂੰ ਕੁਛ ਵੱਖ ਕਰੇ ਹੀ ਨਹੀਂ ਸਕਦਾ। ਵੱਖ ਕਰਨ ਵਾਸਤੇ ਬਹੁਤ ਯਤਨ ਉਹਨਾਂ ਨੇ ਕੀਤੇ, ਮਜ਼ਦੂਰ ਨੂੰ ਸੂਲੀ ਤੇ ਡੰਗਿਆ, ਸਮਸਤ ਵਰੇ ਦੀ ਖਲ ਲਾ ਦਿੱਤੀ, ਮਨੀ ਸਿੰਘ ਦਾ ਬੰਦਬੰਦ ਕੱਢਿਆ, ਸਾਧੂ ਸਿੰਘ ਦੀ ਖੋਪਰੀ ਲਾਲ, ਬੰਦੇ ਬਹਾਦਰ ਦੇ ਪੁੱਤਰ ਦਾ ਕਾਲਜਾ ਉਹਦੇ ਪਿਓ ਦੇ ਮੂੰਹ ਵਿੱਚ ਪੁੰਨਿਆ। ਸਾਧੂ ਸੱਚੇ ਨੇ ਮਿਲਦਾ, ਜਿਹੜਾ ਮਿਲ ਗਿਆ ਉਹ ਵੱਖ ਹੋ ਕਿਵੇਂ ਸਕਦਾ, ਵੱਖ ਦੀ ਰਿਹਾਇਸ਼ ਨਹੀਂ ਰਹਿ ਗਈ ਹੈ।
ਸੇਵਕ ਪ੍ਰਭ ਕਾ ਲਾਗੈ ਪਾਏ,
ਜਿਹੜੇ ਸੇਵਕ ਆ ਕਿੱਡੀ ਅਵਸਥਾ ਪਾ ਕੇ ਵੀ ਹੋਮੇ ਦੀ ਡੀਕ ਨਹੀਂ ਮਾਰਦੇ, ਪ੍ਰੇਮਾ ਭਗਤੀ ਵਿੱਚ ਰਹਿੰਦੇ ਆ, ਕਹਿੰਦੇ ਹਮੇਸ਼ਾ ਪ੍ਰਭੂ ਦੇ ਚਰਨ ਲੱਗੇ ਰਹਿੰਦੇ। ਗੱਲ ਬੋਲੋ, ਬਸ ਆਹ ਹੀ ਬੜਾ ਕਰਨਾ, ਹੁਣ ਆਹ ਕੋਈ ਪਾ ਵੀ ਲਿਆ, ਜਿਨ ਹਰ ਪਾਇਆ ਦਿਨ ਛਪਾਇਆ, ਡੀਕ ਨਹੀਂ ਮਾਰੀ, ਅਹੰਕਾਰ ਦੀ ਡੀਕ ਨਹੀਂ ਮਾਰੀ, ਬਸ ਐਸੀ ਨਿਮਰਤਾ 'ਚ ਰਹੇ ਹੈ, ਪ੍ਰੇਮਾ ਭਗਤੀ ਵਿੱਚ ਵਿਚ ਰਹੇ ਹਨ।
ਸਤਿਗੁਰ ਪੂਰਾ ਮਿਲਾ ਮਿਲਾਏ,
ਸਤਿਗੁਰੂ ਜੀ ਪੂਰੇ ਆ, ਪਰਮੇਸ਼ਰ ਦੇ ਸਾਧ ਸੰਗ ਜੀ ਮਿਲਾ ਦੇਵੇ, ਫਿਰ ਇਹ ਪੂਰਾ ਗੁਰੂ ਮਿਲਾ, ਅਥਵਾ ਪੂਰਾ ਗੁਰੂ ਮਿਲੇ ਉਹ ਪਰਮੇਸ਼ਰ ਨੂੰ ਜਗਿਆਸੂਆਂ ਨੂੰ ਮਿਲਾ ਦਿੰਦਾ ਹੈ।
ਆਪ ਦਿਖਾਵੇ ਆਪੇ ਦੇਖ,
ਆਪੇ ਆਪਣੇ ਭਗਤਾਂ ਨੂੰ ਇਹ ਰਾਹ ਦਿਖਾਉਂਦਾ, ਆਪਣਾ ਆਪ ਹੀ ਦਿਖਾਉਂਦਾ ਤੇ ਦੇਖਣ ਵਾਲਾ ਵੀ ਆਪੇ, ਉਹਦੀ ਸੱਤਾ ਤੋਂ ਬਿਨਾਂ ਕੋਈ ਦੇਖ ਹੀ ਨਹੀਂ ਸਕਦਾ, ਨਾ ਕੋਈ ਦਿਖਾ ਸਕਦਾ। ਸਾਰੀ ਸੱਤਾ ਦਾ ਕਹਿੰਦੇ ਨਾ ਕਿ ਕੋਈ ਇਲ ਕਿਸੇ ਦਾ ਹਾਰ ਚੁੱਕ ਕੇ ਲੈ, ਉਹਨਾਂ ਆਪਣੇ ਆਲਣ 'ਚ ਰੱਖ ਲਿਆ, ਉਹਦਾ ਪ੍ਰਤੀਬਿੰਬ ਨਦੀ 'ਚ ਪੈ ਰਿਹਾ। ਨਦੀ ਦਾ ਪਾਣੀ ਬੜਾ ਸਾਫ਼ ਹੈ, ਜਿਹੜਾ ਜਾਂਦਾ ਬੜਾ ਮਨ ਲਚਾਉਂਦਾ, ਬੜਾ ਹਾਰ ਆ ਜੀ, ਕੜੀ ਅਜੂਬੀਆਂ ਮਾਰਦੇ ਆ, ਪਾਣੀ ਗੁਜਰ ਜਾਂਦਾ, ਫੇਰ ਸਾਫ਼ ਹੁੰਦਾ, ਨਿਕਲਦਾ ਫੇਰ ਹੀ ਦਾ। ਬੜਿਆਂ ਨੇ ਯਤਨ ਕੀਤੇ, ਇਹ ਗੱਲ ਵੀ ਕਰਦਿਆ ਬੜੀ ਦੂਰ ਚ ਲੱਗੀ, ਕਮਾਲ ਦੀ ਗੱਲ ਹੈ, ਹਾਰ ਵੇਚਿਆ ਲੈਦਾ ਹੈ। ਕੋਈ ਸਿਆਣਾ ਆਇਆ, ਉਹਨੇ ਕਿਹਾ ਕਿ ਹਾਰਿਆ ਜਾਂ ਹਾਰ ਦਾ ਪ੍ਰਤੀਬਿੰਬ ਹੈ, ਉਹਨੇ ਦੇਖਿਆ ਤਾਂ ਪ੍ਰਤੀਬਿੰਬ ਪੈ ਰਿਹਾ, ਹਾਰ ਹੈ ਕਿਤੇ। ਉਹ ਦਰਾਖਤ ਤੇ ਚੜਿਆ ਤੇ ਆਲਣ ਦੇ ਵਿੱਚ ਪਿਆ। ਜਾਨੀ ਕਿ ਬੋਲੋ ਆ, ਜਿਵੇਂ ਪੁੱਤਰ ਧੀਆਂ ਪਰਿਵਾਰ ਇਹ ਸਾਰੇ ਉਹਦੇ ਪ੍ਰਤੀਬਿੰਬ ਪਿਆ ਸੀ, ਪ੍ਰਤੀਬਿੰਬਾਨਾਂ ਚ ਬਣੇ। ਪਰ ਕਿਹਦੇ ਆਸਰੇ ਹੈ? ਉਹ ਆਤਮਾ ਚੇਤਨਾ ਉਹਦੇ ਤੱਕ ਅਸੀਂ ਪਹੁੰਚਦੇ ਨਹੀਂ, ਉਹਦੇ ਤੱਕ ਪਹੁੰਚੀ ਫਿਰ ਪਤਾ ਲੱਗੇ ਸਾਰੀ ਦੁਨੀਆ ਪ੍ਰਤੀਬਿੰਬਾਂ ਨਾਲ ਪਿਆਰ ਕਰ ਰਹੀ ਹੈ, ਬਿੰਬ ਨੂੰ ਤਿਆਗੀ ਕਰਦੀ ਹੈ। ਤੇ ਜਿਹਨੂੰ ਬਿੰਬ ਨਾਲ ਪਿਆਰ ਪੈ ਗਿਆ ਤੇ ਪ੍ਰਤੀਬਿੰਬ ਬਿੰਬ ਦੇ ਮਗਰ ਆਪਣੇ ਆਪ ਹੀ ਆ ਜਾਂਦਾ ਹੈ। ਹਜ਼ੂਰ ਪਾਤਸ਼ਾਹ ਸਮਝਾ ਰਹੇ ਹਨ,
ਆਪ ਦਿਖਾਵੇ ਆਪੇ ਦੇਖਾ,
ਆਪੇ ਦਿਖਾਉਂਦਾ, ਆਪੇ ਦੇਖਣ ਵਾਲਾ, ਦ੍ਰਿਸ਼ਟਾ ਵੀ ਆ ਪਿਆ, ਦਰਸ਼ਨ ਵੀ ਆ ਪਿਆ ਤੇ ਸਾਧ ਸੰਗਤ ਜੀ ਦ੍ਰਿਸ਼ ਵੀ ਆ ਪਿਆ। ਪਰਮਾਤਮਾ ਪ੍ਰਮਾਣ ਪਰਮੇ ਸਾਰੀ ਕਿਰਿਆ ਵਿੱਚ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਉਹ ਆਪ ਹੀ ਵਰਤ ਰਿਹਾ ਹੈ।
ਪਾਠ ਨਾ ਭਤੀਜਾ ਨਾ ਬਹੁ ਭੇਖੈ,
ਪਾਠ ਦੇ ਨਾਲ ਨਹੀਂ ਭਤੀਜਦਾ। ਮੈਂ ਤਾਂ ਜੀ ਬੇਨ ਤੇ ਛਾਲ ਮਾਰਦੀ, ਮੈਨੂੰ ਗੁਰੂ ਨਾਨਕ ਦੇ ਦਰਸ਼ਨ ਦੇ ਦੋ, ਮੈਂ ਆਪੇ ਜੀ ਛਾਲ ਮਾਰ ਦੂੰਗਾ। ਆਪਾਂ ਬੱਕੜ ਰੋਜ਼ ਸੜੀ ਜਾਂਦੇ ਹੈ, ਕਈ ਡੁੱਬ ਕੇ ਮਰ ਜਾਂਦੇ ਹੈ, ਲੈਣਾ ਥੱਲੇ ਆ ਕੇ ਮਰ ਜਾਂਦੇ ਹੈ। ਉਹ ਜਿਹਦੇ ਪਿੱਛੇ ਕਾਰੇ ਕਰਦੇ ਉਹ ਵੀ ਪ੍ਰਾਪਤੀ ਨੂੰ ਹੁੰਦਾ, ਆਪਣੀ ਜ਼ਿੰਦਗੀ ਵੀ ਗਵਾ ਦਿੰਦੇ ਹੈ, ਕੁਛ ਵੀ ਨਹੀਂ ਮਿਲਦਾ ਹੈ। ਆਤਮ ਧਾਤੀ ਜਗਤ ਕਸਾਈ ਬਣ ਜਾਂਦੇ ਹਨ। ਪਾਤਸ਼ਾਹ ਗਰੀਬ ਨੂੰ ਅੱਜ ਕਹਿੰਦੇ ਆਠ ਨਾਲ ਨਹੀਂ ਮਿਲਦਾ, ਤੇ ਨਾ ਬਹੁਤ ਭੇਸ ਬਦਲ ਨਾਲ ਮਿਲਦਾ ਹੈ। ਤੇ ਦਿਹਾੜੀ ਕਈ 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 ਭੇਸ ਬਦਲਦੇ ਹੈ, ਤੇ ਸ਼ਾਇਦ ਰੱਬ ਨੂੰ ਭੁਲੇਖਾ ਪਾ ਕੇ ਆਪਾਂ ਭੁਲਾ ਲਵਾਂਗੇ। ਹਾਂਜੀ, ਇਹ ਹੋ ਗਈ ਕੱਲ੍ਹ ਵਾਲਾ ਯਾਰ ਹੋ ਰਿਹਾ, ਪਰ ਸਾਹ ਨੇ ਜਿੰਨੇ ਮਰਜ਼ੀ ਪੁਰਾਲੇ ਬਦਲ ਦੋ, ਸਰੀਰ ਤੇ ਹੋ ਰਹੀ ਹੈ ਨਾ, ਇਸ ਵਾਸਤੇ ਜੀਵਾਤਮਾ ਤਾਂ ਉਹ ਵੀ ਹੁੰਦੀ ਹੈ। ਕਿੰਨੀਆਂ ਦੁਨੀਆਂ ਦੇ ਪੁਰਾਲੇ ਬਦਲੇ ਜਾਣ, ਉਹ ਭੇਖਾ ਨਾ ਆਸ਼ਨਾ ਬਤੀਜਣ ਵਾਲਾ ਨਹੀਂ ਹੈ।
ਘਰ ਭਾਂਡੇ ਜਿਵੇਂ ਅੰਮ੍ਰਿਤ ਪਾਇਆ,
ਭਾਂਡੇ ਉਹਨੂੰ ਘੜਿਆ, ਆਤਮਾ ਰੂਪੀ ਅੰਮ੍ਰਿਤ ਸਾਥ ਹੁਣ ਆਪੇ ਪਾਇਆ, ਆਤਮਾ ਪਤਾ ਨੂੰ ਆਪੇ ਰੱਖਿਆ ਹੈ।
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ,
ਪ੍ਰੇਮਾ ਭਗਤੀ ਦੁਆਰਾ ਜਿਹਨਾਂ ਨੇ ਆਪਣੇ ਮਨ ਨੂੰ ਪਰਮੇਸ਼ਰ ਦੇ ਉੱਤੇ ਪਤੀਰਿਆ, ਆਪਣੇ ਮਨ ਨੂੰ ਬਦਲਿਆ ਗਿਆ, ਹੌਲੀ ਹੌਲੀ ਬੁੱਧ ਬੁੱਧ ਮਨੁਆ ਸਹਿਜ ਸਮਾਨਾ ਬੇਸਾਈ ਦੇ ਵਿੱਚ ਭੇਦ ਕਰ ਲਿਆ ਹੌਲੀ ਹੌਲੀ। ਕਈ ਘਬਰਾ ਨਾ, ਜਿਵੇਂ ਬੱਚੇ ਨੂੰ ਪਤਾ ਇੱਕ ਦਿਨ ਵਿਦਵਾਨ ਬਣ ਜਾਏਗਾ, ਕੱਲ੍ਹ ਹੀ ਨਾ ਕੱਲ੍ਹ ਚਲਿਆ ਕਦ ਚਲਿਆ ਕਦ ਮਸਲ ਮਿਲ ਜਾਏਗਾ। ਸੋ ਇਸ ਵਾਸਤੇ ਕਹਿੰਦੇ ਹਨ ਕਿ ਉਹ ਜਿਹੜੇ ਗੁਰਮੁਖ ਪਿਆਰੇ ਹਨ, ਉਹਨਾਂ ਨੇ ਆਪਣੇ ਮਨ ਨੂੰ ਪਤਿਆ ਲਿਆ ਕਿ ਜਿਹੜੇ ਪਾਸੇ ਤੂੰ ਜਾਣਾ ਇਹ ਨਰਕ ਦਾ ਰਸਤਾ, ਜੋ ਗੁਰੂ ਕਹਿ ਰਿਹਾ ਹੈ ਆਪਣੀ ਮਤ ਤਿਆਗ ਕੇ ਮਨ ਦੀ ਮਤ ਤਿਆਗੋ ਭਾਈ, ਇਹ ਬਾਤ ਕੱਠਿਆ ਨਹੀਂ। ਜਦੋਂ ਗੁਰੂ ਦੀ ਗੁਰਮਤ ਹਾਰ ਕੇ ਤੁਰੇਗਾ ਭਤੀਜਾਏਗਾ ਗੁਰੂ ਦੇ ਉੱਤੇ, ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ। ਅੱਜ ਕੱਲ੍ਹ ਦੇ ਜਿਹੜੇ ਨਵੀਨ ਪੜਾਕੂ ਹੈ, ਉਹ ਗੁਰੂ ਦੀ ਬਾਣੀ ਨੂੰ ਆਪਣੀ ਮਤ ਨੂੰ ਸਰਵੋਤਮ ਮੰਨਦੇ ਆ, ਕਿੰਤੂ ਪ੍ਰੰਤੂ ਕਰਦੇ ਆ। ਇਹੋ ਜਿਹੇ ਜਿਹੜੇ ਪੜਾਕੂ ਨਾਲ ਮੌਜੂਦ ਰਹਿੰਦੇ, ਪੜ੍ਹ ਪੜ੍ਹ ਭੁੱਲੇ, ਪੜ੍ਹ ਪੜ੍ਹ ਕੇ ਭੁੱਲ ਗਏ, ਭੁੱਲਦੇ ਰਸਤੇ ਤੇ ਪੈ ਗਏ, ਤੇ ਚੋਟਾਂ ਖਾ ਕੇ ਬਾਰ ਬਾਰ ਜਮਾਂ ਦੀਆਂ ਤੇ ਲੋਕਾਂ ਦੀਆਂ ਲਾਹਨਤਾਂ ਰੂਪੀ ਚੋਟਾਂ ਖਾਂਦੇ ਹਨ।
ਜਿਹੜੇ
ਬਹੁਤੀਆਂ ਸਿਆਣਪਾਂ ਕਰਨ ਵਾਲੇ ਹੈ, ਉਹ 84 ਲੱਖ ਦੂਨਾਂ ਦੇ ਚੱਕਰ ਪਾਉਂਦੇ ਆ, ਜਾਂਦੇ ਆ, ਇਸ ਤਰ੍ਹਾਂ ਭਟਕਣਾ ਦੇ ਵਿੱਚ ਹੀ ਰਹਿੰਦੇ ਹਨ।
ਨਾਮ ਜਪੈ ਭਉ ਸਾਰੇ,
ਪਰ ਜਿਹੜੇ ਗੁਰਮੁਖ ਹੈ ਉਹ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਲੈ ਕੇ ਨਾਮ ਨੂੰ ਜਪਦੇ ਹੈ, ਗੁਰੂ ਦਾ ਡਰ ਰੂਪੀ ਪ੍ਰੇਮ ਰੂਪੀ ਭੋਜਨ ਖਾਂਦੇ ਹਨ।
ਗੁਰਮੁਖ ਸੇਵ ਕਰੇ ਸਮਾਏ,
ਗੁਰੂ ਦਾ ਡਰ ਰੱਖਾਂਗੇ, ਬੁਰਾਈ ਨਹੀਂ ਕਰਾਂਗੇ, ਪ੍ਰੇਮ ਰੱਖਾਂਗੇ ਤੇ ਗੁਰੂ ਤੋਂ ਕਦੀ ਵਕਤ ਨਹੀਂ ਹੋਵਾਂਗੇ। ਦੋਵੇਂ ਗੱਲਾਂ ਨੋਟ ਕਰ ਲਓ, ਗੁਰੂ ਦਾ ਡਰ ਹੋਏਗਾ ਤੇ ਗਲਤੀ ਨਹੀਂ ਕਰਾਂਗੇ, ਗੁਰੂ ਦਾ ਪਿਆਰ ਰੱਖਾਂਗੇ ਤੇ ਗੁਰੂ ਨਾਲੋਂ ਕਦੀ ਵਿਛੜਾਂਗੇ ਨਹੀਂ। ਬਸ ਆਹ ਦੋ ਲੋਕ ਤੇ ਨੋਟ ਕਰ ਲਓ, ਇਹਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ। ਹਾਂਜੀ,
ਗੁਰਮੁਖ ਸੇਵ ਕਰੇ ਸਮਾਏ,
ਪਿਛਲਾ ਜੀ
ਨਾਮ ਜਪੈ ਭਉ ਭੋਜਨ ਖਾਏ,
ਨਾਮ ਜਪਦੇ ਹੈ ਨਾਲ ਪ੍ਰੇਮਾ ਭਗਤੀ ਦਾ ਭੋਜਨ ਖਾਂਦੇ ਹਨ।
ਗੁਰਮੁਖ ਸੇਵ ਕਰੇ ਸਮਾਏ,
ਗੁਰਮੁਖ ਹੈ ਉਹ ਸੇਵਕ ਇਹੋ ਜਿਹਾ ਬਣਦੇ ਹੈ, ਗੁਰੂ ਦੇ ਹੁਕਮ ਵਿੱਚ ਅਭੇਦ ਹੋ ਕੇ ਰਹਿੰਦੇ ਹੈ, ਕਦੀ ਇਹ ਨਹੀਂ ਗੁਰੂ ਅੱਗੇ ਕਹਿੰਦੇ ਜੀ ਮੇਰੀ ਬੁੱਧੀ ਤਾਂ ਆਹ ਗੱਲ ਕਹਿੰਦੀ ਹੈ, ਮੈਂ ਆਹ ਕਹਿੰਦਾ। ਉਹ ਬੋਲਦੇ ਨੀ, ਕਦੀ ਲੈਣੇ ਨੀ ਗਿਆ। ਕਦੀ ਗੁਰੂ ਅੰਗਦ ਬਾਬਾ ਭੁੱਲਾ ਜੀ, ਬਾਬਾ ਭਾਈ ਜੀ, ਬਾਬਾ ਭਲਾ ਜੀ, ਇੱਕੋ ਹੀ ਬਾਵਨ ਅੱਖਰੀ ਦਾ ਕਮਾਇਆ ਅੱਖਰ ਸਾਰਾ ਕੁਛ ਇਹਦੇ 'ਚ ਪਾ ਲਿਆ। ਕਿ ਆਪਾਂ ਪੜ੍ਹ ਪੜ ਗੱਡੀ ਲੱਗੀ ਹੈ, ਪੜ੍ਹ ਪੜ੍ਹ ਪੜੀ ਹੈ, ਤਾਂ ਦੇਖ ਲਓ ਕਿੰਨੀਆਂ ਅੱਜ ਕੱਲ੍ਹ ਦੇ ਨਿਆਣਿਆਂ ਦੀਆਂ ਇੰਨੀਆਂ ਕਿਤਾਬਾਂ, ਪੁੱਛੋ ਹੀ ਨਾ। ਇਕੱਲਾ ਇਕੱਲਾ ਘਰ ਬਹੁਤ ਵੱਡੀ ਲਾਇਬ੍ਰੇਰੀ ਬਣਿਆ ਹੋਇਆ, ਪਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਜਿਹਨਾਂ ਨੇ ਇੱਕ ਅਕਸ਼ਰ ਦੀ ਕਮਾਈ ਕਰ ਲਈ, ਉਹਨੇ ਕਿੰਨੀਆਂ ਕਿੰਨੀਆਂ ਮੰਜ਼ਲਾਂ ਨੂੰ ਪਾ ਲਿਆ ਹੈ। ਹਜ਼ੂਰ ਪਾਤਸ਼ਾਹ ਅਮਲੀ ਜਾਣੇ ਦੀ ਗੱਲ ਕਰਦੇ ਹਨ। ਹਾਂਜੀ, ਭੇਦੋ ਕੇ ਰਹਿੰਦੇ ਆ, ਤੇ ਜਿਹੜੇ ਆਪਣੀ ਮਰਜ਼ੀ ਚੱਲਣ ਵਾਲੇ ਆ ਉਹਨਾਂ ਨੇ ਰੱਬ ਚੇਤਨ ਨੂੰ ਪੱਥਰ ਬਣਾ ਦਿੱਤਾ। ਗਲੀ ਦੇ ਉਹਦਾ ਚੇਤਨ ਸੀ, ਉਹਨੂੰ ਜੜ ਬਣਾ ਕੇ ਪੂਜਾ ਸ਼ੁਰੂ ਕਰ ਲਈ। ਪੂਜ ਸਿਲਾ, ਸਿਲਾ ਦੀ ਪੂਜਾ ਸ਼ੁਰੂ ਕਰ ਲਈ, ਤੇ ਤੀਰਥ ਬਾਦਸ਼ਾਹ ਤੀਰਥਾਂ ਤੇ ਨਿਵਾਸ ਕਰ ਲਿਆ ਕਿ ਤੀਰਥ ਦੇ ਉੱਤੇ ਰਹਿਣ ਨੇ ਸ਼ਾਇਦ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਤੇ ਅਸੀਂ ਸੁਲਤਾਨਪੁਰੀ ਤਾਂ ਮੁਕਤ ਹੋ ਜਾਵਾਂਗੇ, ਕਾਸ਼ੀ ਰਹਿੰਦੇ ਹਾਂ ਮੁਕਤ ਹੋ ਜਾਵਾਂਗੇ। ਇੱਕ ਦਿਨ ਪਿੱਛੇ ਜਿਹਾ ਬਾਬਾ ਆਇਆ, ਸਿਰ ਤੇ ਗੋਟਾ, ਦੇਣ ਦੇ ਗੋਟਾ, ਉੱਪਰੋਂ ਥੱਲਿਓਂ ਬਾਬਾ ਇੱਕੋ ਜਿਹਾ ਗੋਟਾ। ਕਹਿੰਦਾ ਜੀ ਜਿਹੜਾ ਕਾਸ਼ੀ ਰਹਿੰਦਾ ਮੁਕਤ ਹੋ ਜਾਂਦਾ। ਮੈਂ ਕਿਹਾ ਬਾਬਾ ਜੀ ਫਿਰ ਬੜੀ ਗਲਤੀ ਕੀਤੀ, ਤੁਸੀਂ ਪੰਜਾਬ ਆ ਗਏ, ਕੀ ਪਤਾ ਪ੍ਰਾਣ ਕਿੱਥੇ ਨਿਕਲ ਜਾਣੇ ਆ। ਜੇ ਇੱਧਰ ਮਰ ਗਿਆ ਫਿਰ ਮੁਕਤੀ ਕਿਵੇਂ ਹੋਊਗੀ? ਗਲੀ ਦੇ ਬੋਲੋ, ਇਹਦਾ ਪਤਾ ਹੀ ਨਹੀਂ ਮੌਤ ਕਿੱਥੇ ਆ ਜਾਣੀ ਹੈ। ਇਹਦਾ ਤੈਨੂੰ ਕਾਸ਼ੀਓਂ ਬਾਹਰ ਜਾਣਾ ਨਾ ਚਾਹੀਦਾ। ਕਈਆਂ ਨੇ ਰਾਜੇ ਨੇ ਜੀ ਪੈਰ ਕਢਾ ਲਿਆ ਕਿ ਨਾ ਪੈਰ ਹੋਣ ਨਾ ਬਾਹਰ ਕਾਸ਼ੀ ਤੋਂ ਜਾਵਾਂ, ਮੁਕਤ ਹੋ ਜਾਵਾਂ। ਇੱਕ ਕੋਈ ਘੋੜੀ ਲਾਇਆ, ਕੋਈ ਕਿਸੇ ਸਵਾਰੀ ਨਾ ਕਰਨ ਦੇਵੇ। ਉਹ ਰਾਜਾ ਸੀ, ਸਵਾਰੀਆਂ ਬਹੁਤ ਕੀਤੀਆਂ ਸੀ। ਕਹਿੰਦਾ ਹੁਣ ਪੈਰ ਵਢਾਏ ਨਹੀਂ ਤਾਂ ਇਹਦਾ ਘੋੜੀ ਦਾ ਕੀ ਕੰਮ ਨੇ, ਇਹਦੇ ਤਰ੍ਹਾਂ ਨੇ ਕੱਢ ਦਿੰਦਾ। ਕਹਿੰਦੇ ਮਹਾਰਾਜ ਤੁਹਾਨੂੰ ਚੱਕ ਕੇ ਬਾਲ ਦਿੰਦੇ ਹਾਂ, ਆਪਣੀ ਕਾਸ਼ੀ ਦੀ ਬੇਇੱਜ਼ਤੀ ਬੜੀ ਹੈ ਕਿ ਇਸ ਘੋੜੀ ਦੀ ਕੋਈ ਸਵਾਰੀ ਨਹੀਂ ਕਰ ਸਕਿਆ। ਉੱਥੇ ਬਾਲ ਦਿੱਤਾ, ਉਹ ਘੋੜੀ ਮਤਾਣੀ ਹੋ ਕੇ ਦੌੜੀ, ਕਿਉਂਕਿ ਪੈਰ ਹੁੰਦੇ ਕਾਪਾਂ ਤੇ ਜ਼ੋਰ ਪਾ ਕੇ ਲਗਾਮ ਖਿੱਚਦਾ। ਉਹ ਬਾਹਰ ਚਲ ਗਿਆ ਕਾਸ਼ੀ ਤੋਂ, ਉੱਤੋਂ ਡਿੱਗ ਕੇ ਮਰ ਗਿਆ ਤੇ ਕੋਰੋਨਾ ਵਿੱਚ ਰਹਿ ਗਿਆ, ਪੈਰ ਵੀ ਬੜਾਵੇ। ਇਸ ਤਰ੍ਹਾਂ ਕਈਆਂ ਦੀ ਹਾਲਤ ਹੋ ਜਾਂਦੀ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾਲਤਾ ਕਰਦੇ ਆ, ਇਸ ਕਰਕੇ ਜੇ ਤੀਰਥਾਂ ਤੇ ਰਹਿੰਦੇ ਹਾਂ, ਇੱਥੇ ਰਹਿ ਕੇ ਆਪਣੇ ਆਪ ਨੂੰ ਪਵਿੱਤਰ ਕਰਨਾ, ਗੁਰੂ ਦੇ ਸਿਧਾਂਤਾਂ ਬਚਣਾ, ਹੁਕਮਾਂ ਤੇ ਚੱਲਣਾ ਜ਼ਰੂਰੀ ਹੁੰਦਾ ਹੈ। ਇੱਥੇ ਰਹਿ ਕੇ ਵੀ ਬਹੁਤ ਭਰਮ ਚ, ਸ਼ਾਇਦ ਫਲਾਣੇ ਦੀ ਕਬਰ ਤੇ ਦੀਵਾ ਜਗਾਵਾਂਗੇ। ਗੱਲ ਕੇ ਬੋਲੋ, ਭਰਮ ਦੇ ਤੇ ਮਨ ਡੋਲਦੇ, ਜਿਵੇਂ ਥਾਲੀ ਨੂੰ ਪਾਇਆ ਹੋਇਆ ਪਾਰਾ ਡੋਲਦਾ ਨਾ, ਇਉਂ ਮਨ ਡੋਲਦੇ, ਦ੍ਰਿੜਤਾ ਨਹੀਂ ਹੁੰਦੀ, ਭਏ ਆ ਦੱਸਦਾ। ਤੇ ਜਿੱਥੋਂ ਜਾ ਕੇ ਕੁਝ ਲੱਜਣਾ ਚਾਹੁੰਦੇ ਆ, ਤੇ ਜੇ ਸਾਗਰ ਚੋਂ ਨਹੀਂ ਮਿਲਿਆ ਤੇ ਛੱਪੜ ਚੋਂ ਕੀ ਮਿਲੂ? ਤੀਜੂ ਬੋਲਣ ਥਾਲੀ, ਹਾਂਜੀ, ਨਾਮ ਕੀ ਹੈ? ਜੇ ਤਾਂ ਹੁਣ ਮਾਨ ਸਰੋਵਰ ਤੇ ਤਾਂ ਮੋਤੀ ਮਿਲ ਜਾਊ, ਤੇ ਛੱਪੜ ਚੋਂ ਕੀ ਹੈ? ਬੱਚੀਆਂ ਡੱਡੀਆਂ ਮਿਲਣੀਆਂ। ਇਸ ਵਾਸਤੇ ਮਹਾਰਾਜ ਕਹਿੰਦੇ ਭਰਮਦੇ ਆ, ਡੋਲਦੇ ਆ, ਜਿਲੇ ਪ੍ਰਾਪਤੀ ਨੂੰ ਅਦਾਸ ਹੁੰਦੇ ਆ। ਵੀ ਬੇਦ ਸਾਹਿਬ ਇਹਨਾਂ ਦਾ ਚੰਗਾ ਹੁੰਦਾ ਸੀ, ਸਾਨੂੰ ਫਲਾਣੇ ਨੇ ਜੀ ਉੱਧਰ ਲੈ ਲਿਆ, ਉੱਥੋਂ ਮਿਲਿਆ ਕੁਝ ਨਹੀਂ। ਕਦੀ ਕੇ ਬੋਲੋ, ਭਰਮਦੇ ਆ, ਡੋਲਦੇ ਆ, ਜਿਲੇ ਪ੍ਰਾਪਤੀ ਨਹੀਂ ਹੁੰਦੀ, ਵਿਸ਼ਵਾਸ ਤੋਂ ਨੀਣੇ ਹੋ ਜਾਂਦੇ ਆ, ਫਿਰ ਉਦਾਸ ਹੋ ਜਾਂਦੇ ਆ। ਢਿੱਲੀ ਭਿੱਜੀ ਹੋਈ ਢਿੱਲੀ ਵਾਂਗ ਉਹਨਾਂ ਦੀ ਹਾਲਤ ਹੁੰਦੀ ਹੈ, ਜਿੱਥੇ ਸ਼ਹਿਰ ਬੈਠੀ ਹੁੰਦੀ ਵਿਚਾਰੀ। ਮਨ ਮੈਲਾ ਹੈ, ਉਹ ਬਾਹਰ ਲੀੜੇ ਵੀ ਸਾਫ਼ ਸੁਥਰੇ ਪਾ ਲੈ, ਸਾਬਣ ਸੁਬਣ ਸੈਂਟ ਸੁੰਡ ਬੜੀ ਲਾ ਲਈ, ਜਾਂ ਮਤਲਬ ਦੰਦ ਬਣਾ ਲਈ, ਇਹਨਾਂ ਗੱਲਾਂ ਦੇ ਨਾਲ ਸੂਚੇ ਪਵਿੱਤਰ ਨਹੀਂ ਹੁੰਦੇ ਹਨ।
ਸਾਚ ਮਿਲਣ ਪਾਵੇ ਪੱਤ ਸੋਏ,
ਸੱਚ ਨਾ ਮਿਲ ਗਏ, ਉਹ ਸੱਚੀ ਸੋਭਾ ਪਾਤੇ ਜਿਸ ਨੂੰ ਪ੍ਰਾਪਤ ਕਰਦੇ ਹਨ।
ਆਚਾਰ ਵਿਚਾਰ ਸਰੀਰ,
ਆਚਾਰ ਕਿਉਂਕਿ ਸੱਚੋਂ ਹੋਰ ਹੈ ਸਭ ਕੋ ਉੱਪਰ, ਸੱਚ ਆਚਾਰ ਗੁੱਡ ਕੰਡਕਟ, ਜਿਹੜਾ ਚਾਲ ਚਲਣ। ਅੱਜ ਵਿਦਿਆਰਥੀ ਜਿਹੜੇ ਹੈ ਵਿਦਿਆ ਕਾਲ ਵਿੱਚ ਆਪਣਾ ਜਤ ਸਤ ਨਸ਼ ਕਰਕੇ ਬਹਿ ਜਾਂਦੇ, ਉਹਨਾਂ ਦਾ ਗ੍ਰਹਿਸਥੀ ਹੋ ਤੇ ਬਾਕੀ ਆਚਰਣ ਕਿਆ ਹੋਵੇਗਾ। ਇਸ ਵਾਸਤੇ ਕਿਉਂਕਿ ਇਹਨਾਂ ਸਕੂਲਾਂ ਕਾਲਜਾਂ ਦੇ ਅੰਦਰ ਬ੍ਰਹਮਚਰਿ ਦੀ ਵਿਦਿਆ ਜਿਹੜੀ ਹੈ ਜਤ ਸਤ ਦੀ, ਇਹਦੇ ਵਿੱਚ ਬੜੀ ਕਮਜ਼ੋਰੀ ਆ ਰਹੀ ਹੈ। ਨਸ਼ਿਆਂ ਤੇ ਦੇਸ਼ਿਆਂ ਨੇ ਵਿਦਿਆਰਥੀਆਂ ਦੇ ਜੀਵਨ ਤਬਾਹ ਕਰ ਦਿੰਦੇ ਹੈ, ਤੇ ਮਾਂ ਪਿਓ ਨੂੰ ਬੜੇ ਸ਼ਰਮ ਦੇ ਵਿੱਚ ਆਪਣੇ ਸਿਰ ਲੁਕਾਉਣੇ ਪੈਂਦੇ ਹੈ। اس واسطے یہ بھی بڑی ضرورت ہے حضور مالک کرپا کرتے ہیں آچارا وچار سری جی تھے وچار صحیح ہے تو آچار چال چلن صحیح ہے جی تا آچار صحیح ہے تو شریر کبھی غلط کام نہیں کرے گا پہلا وچار ہے مت بچ رکھا وچار دل چیز نہیں ہے وچار بھی جی تگڑے وچار ہے وہ چال چلن صحیح ہے جہاں چال چلن صحیح ہے تو پھر سال سنگت جی ماننا ڈولا سن کالے کو پھیلائی اسی ریکارڈ کے ہو جائے پڑھ مارے تابے بیٹھا کام سے چنگا نہیں لگ رہا اس واسطے آچارا وچار شریر ایسی حضور سکھا دے رہے ہیں جدو جگ نہیں سی سادے جگان کا منڈ نہیں سی وجہ وہ آد ہو گیا جگا جدو جگ سی سجنا کا دتی آج جگا لگے
جی
گیان دوارا من دھیرے کے وویک بدھی نہ قابو میں رکھتے ہیں کبھی وکارا وال نہیں جانا دے بھگوان بدھ کے کول ایک راج کمار آیا گردیشا لین انہوں نے دیشا دیتی وہ ہنکار توڑن واسطے کہتے جا فلانے کا پیٹا رہ گیا وہ پیٹا لین چلے گیا جس ویلے گیا پورے من چاہ کہ میں راج کمار سی اس طرح کے طرح طرح کے بھوجن کھانا سی اج ہوں شاید ہو جا ملے یا نہ ملے اگے بیبی ہے کہنے آؤ مہاراج بھوجن دے ہو جڑے ان سنکلپ کیتے سی سارے وہ بھوجن پروسے ہے بڑا حیران ہے کمال کی گل ہے میں من قربان کیتا کہ سارے بھوجن وہی پروسے ہے کیونکہ پتا لگ گیا پھر من چایا اگے ہوں سی بھوجن کھانے بڑا ودیا روم ہوں سی بیٹھے سونے خوشبو چٹکیاں ہوں سی اتنے کچھ کھا پی کے آرام کرنا اس دیوی نے کیا اے مہاتما یہ گھر تھا ہے یہ بگانا نہ سمجھو اور روم تھا اور بیڈ بچھا وہ تھی وشرام کرو پھر چلے جانا ان کا کمال کی گل ہے میرا دعا کرنا بجھ لیا اتوں آ گیا بدھ کے چرنوں میں سر رکھ کہنے لگا مہاراج مینو معاف کرنا کل میں سکھا لین نہیں جاؤں گا ان کا کارن کہتے بس جی میرے معافی دے دو گانا پوچھو کہتے نہیں دسنا پے گا گرو کے کول پاپ لگوئیے تو پاپ کی پنڈ بھاری ہو جاتی ہے دس دئیے تو ہولی ہو جاتی ہے تو جوتی رکھ دینا اس طرح بچ جا کہنے لگا کہ مہاراج اس طرح میں گیا کہ آپ کرنا آیا پھر دوجا کرنا پورا کہ مینو معافی دیو کہ اس ویلے میرے من میں اس استری پرتی کچھ غیر درشٹی بن گئی سی اج میں بھکھا نوں گیا ہوں مینو یہ گل دس دیتی تو مینو دھرتی بہت نہیں لگے گی کہ میں کدھر نوں جاواں بھگوان بدھ نے کیا کل تہوشی گیا سی اب ہوش کے نال جانا کل تہوشی گیا سی اج ہوش میں جانا اتنے جانا پوگا چلے گیا اج جاگ لا کے جاگے ہوئے پورس نے وچار دیتی وویک بدھی ویراگ بدھی دیتی گیا من میں کوئی بھاؤ نہیں انترمکھ ویکتی ہے پشو نے ہوں ساری بھاؤنا ہوں سپوچیا ہوا دیوی نے بڑا سواگت کیا ان کا دیوی میں نے یہ دس کہ تینوں میرے بھاوا کا کم پتا لگے وہ دیوی کہنے لگی جب کوئی منش سن چلے جا اپنا دوجے کا سارا کچھ پتا لگ جائے جب کہ گرو بھاو افر ہو جاتا آتما تک پہنچ جاتا آتما تو کوئی چیز لکی ہوئی نہیں ابھی من بدھی تو لجنا چاہنے آتما تک پہنچ گئی نہیں ہے اس واسطے حضور پاتشاہ سانو سمجھا رہے ہیں
پل پنکج میں کوٹ پدارے
پل پنکج جڑے گرو کے چرن کملا نہ جڑ گئے ایک پل میں ہی کروڑوں کا آدھار ستگرو جی نے کر دیتا جڑے گرو کے چرنوں کے پرائن ہو گئے ہیں
کرپا گرمیل پیارے
اے پیارے تھوڑے لیے ارداس ہی کر سکتے ہیں، تھی سارے سے کرپا کرو کہ گرو سان اس پیارے پرمیشر ملا دیو، پتہ نہیں جیوا تما کہ جنم دیا پچھڑیاں پہ دیا کر دیو سچے پاتشاہ جی، پرماتما تیری استعمال تیرے اگے ہو سکتی ہیں، تیری وڈیائی میں کھے اگے جا کے کروں، تیری وڈیائی کے بھاو کوئی سمجھنے والا ہی نہیں، کبیر صاحب کہتے من مانیا گور جانیا جی تو من مانیا کھانی ہے، کہتے لوگ نہ بتیجا ہے، کہتے لوگ نہیں بتیجے، کہتے کبیر جھوٹ بولتا، جی کوئی کہہ بھی جو یہاں گل ہے آتم واسطی یہاں کوپری اوپری جاپتی، کیونکہ یہاں کی اپنی بدھی نہیں ہوتی ہے، اس واسطے مہاراج سچے پاتشاہ کہتے کس آگ ہے پرب خود سالا ہی تیری اس بھاؤ میں کوئی سمجھنے والا نہیں، یہ اگے جا کے یہ پربھو تیری سلبتا استعمال کی جب برلے ہے جہے تیری بجائی سن کے خوش ہوں، نہیں تو پھر کہتے ہیں جو جو رام کرے جن بچے نرمندر سب سب لائے من بچھو دسانا بڑی تکلیف ہوں کمال ہے، کتنا درڑھ وشواس پیدا کر رہے ہیں گرسکھ کے اندر پاتشاہ ہونا بھی چاہیے، کہتے ہیں مالک آپ جی کو بنا ساری رکھا کرنے والا دوسرا کوئی بھی نہیں ہے، جیوں آپ جی کو سانو کہیں سوچی بھی نہیں، یہ کہیے اسی اپنے ڈنگ نہ واٹ نبیڑ لیں گے، دیکھا پسوں میں ڈوٹی ہے کافی کتنا سد دیکھا گنت نہ آئے تم بخش ملاو نہ ہار، اے پاتشاہ جیوں کو دکھاوا جن آپ جی کو پاؤں جن بھی ساڈا پلا ہوتا کیوں راہ کر جائے، اپنے رجاب رہن کی سانو سوجی دے دیو بہانے من منا کی ساری رکھا کرو، اپنے رضا کے راہ کے سانو کلیان دینا کرو،
نانک سہج پائے گن گائے
پاتشاہ دیں ایمی لوگوں کے مگر لگ کے سدھانت کا تیاگ نہ کریں سہج سبائے، اس واسطے نانک
سہج
پائے گن گائے سہج گیان کے ویراگ اتار کے پائے پریم نہ پورے گن گائی چل، ایک دن مارے جی تیرے سے مہر ہو جائے گی کرپا ہو جائے گی، جی بھائی گوندا جی گن گاؤں سے سان گرو مہاراج صاحب جی کے چرنوں کے شیش رکھ کے دھیان نسبت ہو گیا، حضور پاتشاہ کیرت پور بیٹھے اتنا لمبا سما دھیان نسبت رہے سن، یہ سنگتوں کے پوچھنے کی کرپا کی کہ بھائی گوندا جی ساڈے چرن نہیں سی چھڑ رہے، پریم دیا باہاں اتنی لمبی دور تک پہنچ جاتی ہیں، یہ ہے پریمیاں دے جیون، گیانی جی نے بڑے پیار دے نال لڑی واس کر رہی کتا شبد کا پاٹ کیتا ہے، آپ جی نے بچار سنیا اج کی ویاستیا کوئی پکش مہاراج نے ایسا جن نہیں ہویا، ہر پکش کی وچار دھارا بخشش کی ہے، آس ہے آپ جی ان بچار گرو مہاراج کا سدان ادیس جان کے ہردے دھارن کرو گے، اگر دھارن کرو گے اس کوئی شک نہیں کہ تمہیں گرو نانک پاتشاہ جی کی سکھی پراپت نہ ہونیا بےنتیاں کرتے ہوئے دال سکھانی جی کا منظر صاحب جی سارے پرونتکان کا سیوا دار کا سموہ سنگتوں کا بہت بہت دھنواد، واحگ جی کا خالصہ واحگ جی کا